बन जाएगी। कस्टडी किसको मिलेगी ते जिंदगी दी सब तो प्यारी दौलत बच्चे किसको रहेंगे।
SNS लॉयर्स को इन सारे सवालों के जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS लॉयर्स नु कॉल करो 416-655-2000।
ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੋਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ 2662 ਡਿਊ ਰੋਡ ਮਾਲਟਨ ਦੇ ਵਿੱਚ ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ ਐਕਸ਼ਨ ਆਟੋ ਕਲੀਨ
वेलकम टू रिट्स फर्नीचर दे 20,000 स्क्वेयर फीट शोरूम ते जिथे एशली सीली कनेडियन मेड हाई एंड लग्जरी फर्नीचर ते लग गई है 42-70% ऑफ सेल $500 दी परचेज ते फ्री गिफ्ट थिंक फर्नीचर थिंक रिट्स फर्नीचर मीट रोहित द यस मैन बिकॉज वी डोंट मैच द प्राइस वी बीट इट
विजिट 5200 डिक्सी रोड डिक्सी एंड मैथिसन इंटरसेक्शन मिसिसागा 905-232-7489
रिट्स फर्नीचर प्लैनेट
ਮੈਥੀਸਨ ਕਲੀਜਨ ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ ਤਾਂ 1225 ਮੈਥੀਸਨ ਬੁਲੇਵਾਰਡ ਈਸਟ ਮਿਸਿਸਾਗਾ ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ ਟੋਇੰਗ ਕੰਪਨੀ ਦੀ ਇਹਨਾਂ ਦੀ ਆਪਣੀਆਂ ਤੁਹਾਨੂੰ ਪਤਾ ਕਿ ਕਿੰਗ ਟੋਇੰਗ ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 905-614-00-905-614-00-00 ਤੇ ਸੰਪਰਕ ਜਿਹੜਾ ਕਰ ਸਕਦੇ ਹੋ
अपने समागम लई तुसी बैंकुएट हॉल दी भाल विच हो तां शिंगार बैंकुएट हॉल दीआं सेवावां हाजिर ने 100-800 मेहमानां दी पार्टी लई शानदार इंतजाम 5-star होटल दे शेफ दे हत्थां दा लजीज खाना लाजवाब सर्विस ते रेट बहुत ही वाजिब इसलिए अपनी अगली पार्टी लई तुसी बुक करना है शिंगार बैंकुएट हॉल बुकिंग संबंधी जानकारी लैण लई अज ही इंद्रजीत पिंडर नाल गल करो 905-790-3607 हुण कादा है इंतजार कॉल करो शिंगार 905-700-3607
WTR 770 ਤੁਹਾਡੇ ਪ੍ਰੋਗਰਾਮ ਜਾਗਰ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਤੇ ਸਤਿਕਾਰ ਦੇ ਨਾਲ ਜੀ ਆਇਆਂ ਕਰਦੇ ਆ ਜੀ ਤੇ ਕਾਫੀ ਜਿਹੜੇ ਆ ਗੱਲਾਂ ਬਾਤਾਂ ਤੁਹਾਡੇ ਵੱਲੋਂ ਵੀ ਸੁਣਨ ਚ ਆਈਆਂ ਜਿਹੜੀ ਆ ਪਹਿਲਾਂ ਆਰਡੀਨੈਂਸ ਲਿਆਂਦੇ ਸੀਗੇ ਮੋਦੀ ਗਵਰਨਮੈਂਟ ਨੇ ਇੰਡੀਆ ਦੇ ਵਿੱਚ ਤੇ ਹੁਣ ਉਹ ਜਿਹੜੇ ਆ ਜੀ ਕਾਨੂੰਨ ਬਣ ਚੁੱਕੇ ਆ ਤੇ ਰਾਜ ਸਭਾ ਦੇ ਵਿੱਚ ਵੀ ਉਹ ਜਿਹੜੇ ਆ ਜੀ ਪਾਸ ਹੋ ਚੁੱਕੇ ਆ ਇਹਨਾਂ ਆਰਡੀਨੈਂਸਾਂ ਦੇ ਵਿੱਚ ਜਦੋਂ ਹੁਣ ਇਹ ਕਾਨੂੰਨ ਬਣ ਗਏ ਨੇ ਤੇ ਥਾਂ ਥਾਂ ਦੇ ਉੱਤੇ ਕਿਸਾਨ ਮਜ਼ਦੂਰ ਤੇ ਕੁਛ ਇੱਕ ਥਾਵਾਂ ਦੇ ਉੱਤੇ ਜਿਹੜੇ ਆ ਜੀ ਉਹ ਆਰਟਿਸਟ ਜਿਹੜੇ ਆ ਕਲਾਕਾਰ ਆ ਜਿਹੜੇ ਉਹ ਵੀ ਧਰਨਿਆਂ ਦੇ ਵਿੱਚ ਸ਼ਾਮਿਲ ਹੋ ਰਹੇ ਆ ਤੁਹਾਡੇ ਵੱਲੋਂ ਸਵਾਲ ਆਏ ਸੀਗੇ ਵੀ ਕਈ ਸਾਡੇ ਜਿਹੜੇ ਸਰੋਤੇ ਆ ਉਹਨਾਂ ਕੋਲ ਕਲੈਰਿਟੀ ਨਹੀਂ ਸੀਗੀ ਕਿਉਂਕਿ ਜਿਹੜੀਆਂ ਜੀ ਸਰਕਾਰ ਪੱਖੀ ਧਿਰਾਂ ਨੇ ਉਹ ਕਹਿ ਰਹੀਆਂ ਆ ਓਪਨ ਮਾਰਕੀਟ ਚਾਹੀਦੀ ਆ ਉਹ ਕਹਿ ਰਹੀਆਂ ਆ ਜੇ ਇਹ ਆਊਗੀ ਤੇ ਕਿਸਾਨਾਂ ਨੂੰ ਵੱਧ ਪੈਸੇ ਮਿਲਣਗੇ ਤੇ ਜਿਹੜੀਆਂ ਕਿਸਾਨ ਮਜ਼ਦੂਰ ਧਿਰਾਂ ਨੇ ਉਹ ਕਹਿੰਦੀਆਂ ਨੇ ਵੀ ਨਹੀਂ ਇਹ ਸਾਰਾ ਕੁਛ ਗਲਤ ਆ ਤੇ ਕਿਸਾਨੀ ਨਿੱਕੀ ਕਿਸਾਨੀ ਖਾਸ ਕਰਕੇ ਉਹ ਖਤਮ ਹੋ ਜਾਣੀ ਆ ਤੇ ਉਹ ਕੁਛ ਇੱਕ ਨਾਲੇ ਵੀ ਗੱਲ ਹੋਈ ਜਿਹੜੇ ਹਾਮੀ ਸੀਗੇ ਵੀ ਇਹ ਕਿਉਂ ਜਿਹੜੀ ਆ ਤੁਸੀਂ ਕਹਿੰਦੇ ਆ ਵੀ ਕਿਸਾਨਾਂ ਨੂੰ ਵੱਧ ਪੈਸੇ ਮਿਲਣਗੇ, ਜੇ ਵੱਧ ਪੈਸੇ ਦੇਣੇ ਆ ਤਾਂ ਸਵਾਮੀਨਾਥਨ ਰਿਪੋਰਟ ਜਿਹੜੀ ਆ ਲਾਗੂ ਕਰ ਦਿਓ, ਕਿਉਂਕਿ ਉਹਨੂੰ ਵੀ 30 ਸਾਲ ਤੋਂ ਜ਼ਿਆਦਾ ਜਿਹੜੇ ਆ ਹੋ ਚੁੱਕੇ ਆ ਆਈ ਨੂੰ, ਅਤੇ ਉਹ ਵੀ ਅੱਜ ਤੱਕ ਲਾਗੂ ਜਿਹੜੀ ਆ ਉਹ ਨਹੀਂ ਹੋਈ। ਸੁਖਦੇਵ ਸਿੰਘ ਜੀ ਕੋਕਰੀ ਕਲਾਂ ਕੋਕਰੀ ਪਿੰਡ ਤੋਂ ਜੀ, ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਹੜੇ ਆ ਉਹ ਨੁਮਾਇੰਦੇ ਨੇ, ਪ੍ਰਧਾਨ ਨੇ, ਅਤੇ ਸੋਚਿਆ ਵੀ ਉਹਨਾਂ ਨਾਲ ਗੱਲਬਾਤ ਕਰੀਏ ਅਤੇ ਸਾਡੇ ਸਰੋਤੇ ਜਿਹੜੇ ਆ ਉਹਨਾਂ ਨੂੰ ਸਿੱਧੀ ਜਿਹੜੀ ਜਿਹੜੇ ਸਿੱਧੇ ਤੌਰ 'ਤੇ ਇਸ ਸੰਘਰਸ਼ ਦੇ ਵਿੱਚ ਜੁੜੀਆਂ ਧਿਰਾਂ ਆ ਉਹਨਾਂ ਤੋਂ ਫਸਟ ਹੈਂਡ ਇਨਫੋਰਮੇਸ਼ਨ ਪਤਾ ਲੱਗੇ ਵੀ ਇਹ ਕੀ ਗੱਲ ਹੈ। ਸੁਖਦੇਵ ਸਿੰਘ ਜੀ ਕੋਕਰੀ ਲਾਈਨ ਦੇ ਉੱਤੇ ਆ, ਉਹਨਾਂ ਦਾ ਕਰਦੇ ਹਾਂ ਸਵਾਗਤ ਅਤੇ ਗੱਲਬਾਤ ਸ਼ੁਰੂ ਕਰਦੇ ਹਾਂ। ਸੁਖਦੇਵ ਸਿੰਘ ਜੀ, ਰੇਡੀਓ ਪ੍ਰੋਗਰਾਮ ਜਾਗੋ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਤੁਹਾਡਾ।
ਧੰਨਵਾਦ ਜੀ। ਹੈਲੋ
ਹੈਲੋ,
ਹਾਂਜੀ ਹਾਂਜੀ, ਧੰਨਵਾਦ ਜੀ।
ਹੈਲੋ
ਹੈਲੋ,
ਹਾਂਜੀ ਹਾਂਜੀ
ਬੋਲ ਰਿਹਾ ਮੈਂ।
ਹਾਂਜੀ ਹਾਂਜੀ, ਤੁਹਾਡੀ ਆਵਾਜ਼ ਜਿਹੜੀ ਆ ਜੀ ਉਹ ਆ ਰਹੀ ਆ, ਤੇ ਇਹਦੇ ਚ ਜਿਹੜੀ ਆ ਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੇ, ਰਾਤ ਦਾ ਟਾਈਮ ਆ, ਤੁਸੀਂ ਸਾਡੇ ਸਰੋਤਿਆਂ ਦੇ ਜਿਹੜੇ ਆ ਸਨਮੁੱਖ ਹੋ ਕੇ ਤੇ ਕੁਛ ਇੱਕ ਉਹਨਾਂ ਨੂੰ ਕਲੀਅਰ ਕਰਨ ਵਾਸਤੇ ਟਾਈਮ ਕੱਢਿਆ ਆ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਵਾਸਤੇ। ਤੇ ਇਹਦੇ ਚ ਸਭ ਤੋਂ ਪਹਿਲਾਂ ਤੇ ਜਿਹੜੀ ਆ ਜੀ ਥੋੜੇ ਇਹ ਕਲੀਅਰ ਕਰੋ ਵੀ ਇਹ ਜਿਹੜੇ 3 ਆਰਡੀਨੈਂਸ ਪਹਿਲਾਂ ਲਿਆਂਦੇ ਜੂਨ ਚ, ਹੁਣ ਇਹ ਬਿੱਲ ਬਣ ਗਏ ਆ, ਤੇ ਕਿਸਾਨ ਮਜ਼ਦੂਰ ਧਿਰਾਂ ਜਿਹੜੀਆਂ ਆ ਉਹ ਕਹਿੰਦੀਆਂ ਵੀ ਇਹਦੇ ਨਾਲ ਨਿੱਕੀ ਕਿਸਾਨੀ ਤਬਾਹ ਹੋ ਜਾਣੀ ਆ, ਕਿਵੇਂ ਤੁਹਾਨੂੰ ਜਿਹੜੀ ਆ ਵੀ ਉਹ ਕਿਵੇਂ ਤਬਾਹ ਹੋ ਸਕਦੀ ਆ ਜੀ ਇਹਨਾਂ ਬਿੱਲਾਂ ਦੇ ਨਾਲ?
ਹਾਂਜੀ, ਇਹ ਜਿਹੜੇ 3 ਕਾਨੂੰਨ ਬਣਾ ਤੇ ਹੁਣ ਇਹਨਾਂ ਨੇ, ਪਹਿਲਾਂ ਇਹਨਾਂ ਨੂੰ ਆਰਡੀਨੈਂਸ ਜਾਰੀ ਕੀਤੇ ਸੀਗੇ, ਹਾਲਾਂਕਿ ਇਸ ਗੱਲ ਦੇ ਵਿੱਚ ਹੀ ਸਰਕਾਰ ਦੀ ਬਦਨੀ ਸਾਫ ਝਲਕਦੀ ਹੈ ਵੀ ਕੋਈ ਜੰਗ ਨਹੀਂ ਸੀ ਲੱਗੀ ਹੋਈ, ਕੋਈ ਐਮਰਜੈਂਸੀ ਨਹੀਂ ਸੀ ਆਰਡੀਨੈਂਸ ਜਾਰੀ ਕਰਨ ਦੀ, ਸਿਰਫ ਵੀ ਕਰੋਨਾ ਦੀ ਆੜ ਦੇ ਹੇਠ ਵੀ ਹੁਣ ਕਰੋਨਾ ਦੀ ਦਹਿਸ਼ਤ ਪੈ ਚੁੱਕੀ ਹੈ ਲੋਕਾਂ ਦੇ ਉੱਤੇ, ਹੁਣ ਲੋਕ ਨਹੀਂ ਬੋਲਣਗੇ, ਹੁਣ ਕਿਸਾਨ ਨਹੀਂ ਉੱਠਣਗੇ, ਘਰਾਂ ਤੋਂ ਬਾਹਰ ਨਹੀਂ ਨਿਕਲਣਗੇ। ਇਹ ਜਿਵੇਂ ਦੁਸ਼ਮਣ ਤਕਾਉਂਦਾ ਹੁੰਦਾ ਵੀ ਸੁਨਹਿਰੀ ਮੌਕਾ ਹੁਣ ਕਰੋ ਵਾਰ ਦੁਸ਼ਮਣ ਤੇ, ਉਸ ਤਰ੍ਹਾਂ ਸਾਡੇ ਤੋਂ ਵਾਰ ਕੀਤਾ ਇਹ ਕਰੋਨਾ ਦੀ ਆੜ ਹੇਠਾਂ ਕੇਂਦਰ ਸਰਕਾਰ ਨੇ। ਇਹ 3 ਕਾਨੂੰਨ ਜਿਹੜੇ ਇਹਨਾਂ ਦਾ ਨਿਸ਼ਾਨਾ ਸਾਡੀਆਂ ਫਸਲਾਂ ਦੀ, ਕਿਸਾਨਾਂ ਦੀਆਂ ਫਸਲਾਂ ਦੀ ਸਰਕਾਰੀ ਖਰੀਦ ਨੂੰ ਠੱਪ ਕਰਨਾ ਹੈ।
ਅੱਛਾ ਜੀ।
ਵੱਡੇ ਕਾਰਪੋਰੇਟ ਕੰਪਨੀਆਂ ਜਾਂ ਵਪਾਰੀ ਉਹਨਾਂ ਦੇ ਹੱਥਾਂ ਚ ਫਸਲਾਂ ਦੀ ਮੰਡੀਕਰਨ, ਸਾਰਾ ਕਾਰੋਬਾਰ ਉਹਨਾਂ ਦੇ ਹੱਥਾਂ ਚ ਦੇਣਾ ਹੈ
ਜੀ।
ਦੂਜਾ ਇਹਨਾਂ ਨੇ ਲਿਆਂਦਾ ਠੇਕਾ ਖਰੀਦ ਵਾਲਾ, ਠੇਕਾ ਮੰਡੀ ਵਾਲਾ
ਜੀ,
ਵੀ ਵਪਾਰੀ ਸਿੱਧੇ ਕਿਸਾਨਾਂ ਦੇ ਨਾਲ ਠੇਕੇ ਕਰ ਸਕਦੇ ਆ ਪਹਿਲਾਂ ਹੀ, ਫਸਲ ਬੀਜਣ ਤੋਂ ਪਹਿਲਾਂ ਹੀ ਵੀ ਇਸ ਭਾਅ ਨੂੰ ਕੋਈ ਫਸਲ ਖਰੀਦਾਂਗੇ। ਉਹਦੇ ਵਿੱਚ ਜਿਹੜੀਆਂ ਉਹ ਵੀ ਫਸਲ ਤੁਹਾਡੀ ਕਿਹੋ ਜਿਹੀ ਹੋਣੀ ਚਾਹੀਦੀ ਆ, ਉਹਦੀ ਕੁਆਲਿਟੀ ਕਿਹੋ ਜਿਹੀ ਹੋਣੀ ਚਾਹੀਦੀ ਆ, ਉਹ ਸਾਰਾ ਕੁਛ ਉਹਦੇ ਚ ਲਿਖਿਆ ਹੋਊਗਾ।
ਅੱਛਾ ਜੀ।
ਤੀਜਾ ਜਿਹੜਾ ਹੈਗਾ ਕਾਨੂੰਨ, ਉਹਦੇ ਚ ਜਿਹੜਾ ਜ਼ਰੂਰੀ ਵਸਤਾਂ ਕਰਾਰ ਦਿੱਤੀਆਂ ਹੋਈਆਂ ਸੀ ਸਰਕਾਰ ਨੇ ਵੀ ਸਮਾਜ ਵਾਸਤੇ ਆ ਜਿਹੜੀਆਂ ਖਾਣ ਪੀਣ ਵਾਲੀਆਂ ਜਾਂ ਹੋਰ ਕੁਝ ਜ਼ਰੂਰੀ ਵਸਤਾਂ, ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਵੀ ਉਹ ਹਰੇਕ ਗਰੀਬ ਤੋਂ ਗਰੀਬ ਵਿਅਕਤੀ ਤੱਕ ਵੀ ਪਹੁੰਚਾਵੇ
ਜੀ।
ਉਹ ਵੀ ਉਹਨਾਂ ਨੇ ਇਸ ਕਾਨੂੰਨ ਰਾਹੀਂ ਉਹ ਖਤਮ ਕਰਤੇ ਉਹ ਜ਼ਰੂਰੀ ਵਸਤਾਂ, ਵੀ ਕੋਈ ਜ਼ਰੂਰੀ ਵਸਤ ਨਹੀਂ ਹੈ ਸਮਾਜ ਵਾਸਤੇ ਇਸ ਵੇਲੇ
ਜੀ।
ਐਵਰ ਕੋਈ ਜੰਗ ਲੱਗ ਜੇ ਜਾਂ ਕੋਈ ਕਾਲ ਪੈ ਜੇ ਜਾਂ ਕੋਈ ਇਕਦਮ ਮਹਿੰਗਾਈ ਦੁੱਗਣੀ ਤਿੱਗਣੀ ਹੋ ਜੇ, ਸਿਰਫ ਉਸ ਹਾਲਤ ਵਿੱਚ ਸਰਕਾਰ ਜ਼ਰੂਰੀ ਵਸਤਾਂ ਕੁਛ ਜਿਹੜੀਆਂ ਉਹ ਚਾਹਵੇ ਉਹਨਾਂ ਨੂੰ ਡਿਕਲੇਅਰ ਕਰ ਸਕਦੀ ਹੈ। ਇਹ ਹੈ 3 ਕਾਨੂੰਨ। ਬੇਸ਼ੱਕ ਸਰਕਾਰ ਜਿਹੜਾ ਵਿਆਖਿਆ ਦਿੰਦੀ ਹੈ ਜਾਂ ਸਰਕਾਰ ਪੱਖੀ ਜਿਹੜੇ ਲੋਕ ਵਿਆਖਿਆ ਦਿੰਦੇ ਆ ਜਾਂ ਵਪਾਰੀ ਲੋਕ ਵਿਆਖਿਆ ਦਿੰਦੇ ਆ, ਉਹ ਕਹਿੰਦੇ ਆ ਜੀ ਕਿਤੇ ਵੀ ਲਿਖਿਆ ਵੀ MST ਘੱਟੋ ਘੱਟ ਸਮਰਥਨ ਮੁੱਲ ਜਾਂ ਖਰੀਦ ਬੰਦ ਹੋਊਗੀ, ਇਹ ਕਿਤੇ ਨੀ ਲਿਖਿਆ ਕਾਨੂੰਨਾਂ ਦੇ ਵਿੱਚ। ਇਸ ਕਰਕੇ ਉਹਨੇ ਰੌਲਾ ਪਾਉਂਦੇ ਆ, ਪਰ ਕਾਨੂੰਨਾਂ ਦੇ ਵਿੱਚ ਇਹ ਬਿਲਕੁਲ ਸਾਫ਼ ਆ, ਹਾ ਖੁੱਲੀ ਮੰਡੀ ਵਾਲੀ ਗੱਲ ਵੀ ਜਦੋਂ ਵੀ ਕਿਸੇ ਵਪਾਰੀ ਨੇ ਖਰੀਦ ਕਰਨੀ ਹੈ ਸਿੱਧੀ ਕਿਸਾਨ ਕੋਲੋਂ ਤਾਂ ਉਹ ਸਰਕਾਰੀ ਮੰਡੀਆਂ ਦੇ ਚਾਰ ਦੀਵਾਰੀ ਤੋਂ ਬਾਹਰ ਕਰ ਸਕਦਾ ਹੈ, ਉੱਥੇ ਨਹੀਂ ਕਰ ਸਕਦਾ। ਤੇ ਜਦੋਂ ਉਹ ਬਾਹਰ ਕਰੂਗਾ ਕਿਤੇ ਵੀ ਕਰੇ, ਚਾਹੇ ਖਰੀਦ ਚਾਹੇ ਕਿਸਾਨ ਦੇ ਖੇਤ ਚੋਂ ਕਿਤੇ ਵੀ, ਉਦੋਂ ਟੈਕਸਾਂ ਦੀ ਹਰ ਕਿਸਮ ਦੀ ਛੋਟ ਹੋਊਗੀ, ਕੋਈ ਟੈਕਸ ਨਹੀਂ ਲੱਗੂਗਾ ਉਹਦੇ ਤੇ। ਪਹਿਲੀ ਗੱਲ ਤਾਂ ਜਿਹੜੇ ਕਿਸਾਨ ਛੋਟੇ ਕਿਸਾਨ ਹੈ ਉਹਨਾਂ ਨੂੰ ਤਾਂ ਆਪਦੇ ਪਿੰਡ ਦੀ ਮੰਡੀ ਚ ਜਾਂਸਰ ਜਾਣੇ ਔਖੀ ਹੈ। ਜਿਹੜੀ ਇਹ ਹੁਣ ਕਹਿ ਰਹੇ ਵੀ ਜਿੱਥੇ ਮਰਜ਼ੀ ਭਾਵੇਂ ਦੂਜੇ ਦੇਸ਼ ਚ ਭਾਵੇਂ ਦੂਜੇ ਸੂਬੇ ਚ ਲੈ ਆ ਕੇ ਵੇਚ ਲਵੇ ਕਿਸਾਨ, ਖੁੱਲੀ ਮੰਡੀ ਇੰਨਾ ਫਾਇਦਾ ਹੋ ਜਾਣਾ ਕਿਸਾਨ ਨੂੰ, ਉਹਦੀ ਆਮਦਨ ਵੱਧ ਜਾਣੀ ਹੈ। ਆਮ ਕਿਸਾਨ ਹੈ ਜਿਹੜਾ ਉਹ ਆਪਦੇ ਪਿੰਡ ਦੀ ਮੰਡੀ ਚ ਵੀ ਕਈ ਵਾਰੀ ਉਹਦੇ ਵਾਸਤੇ ਸਮੱਸਿਆ ਹੋ ਜਾਂਦੀ ਹੈ,
ਸਾਧਨ ਹੈ ਨਹੀਂ
ਸਿੱਧੀ ਖੇਤ ਚੋਂ ਮੰਡੀ, ਹਾਂਜੀ ਸਿੱਧੀ ਖੇਤ ਚੋਂ ਮੰਡੀ ਚਲ ਜਾਂਦਾ ਹੈ।
ਅੱਛਾ,
ਦੂਜੀ ਗੱਲ ਜਦੋਂ ਇਹ ਟੈਕਸਾਂ ਦੀ ਛੋਟ ਇਹਨਾਂ ਨੇ ਦੇ ਦਿੱਤੀ, ਠੇਕਾ ਮੰਡੀ ਦਾ ਇਹਨਾਂ ਨੇ ਕਾਨੂੰਨ ਬਣਾ ਤਾ। ਠੇਕਾ ਮੰਡੀ ਦੀ ਮੈਂ ਤੁਹਾਨੂੰ ਮਿਸਾਲ ਦੇਣੀ ਚਾਹੁੰਦਾ, ਇਸ ਤੋਂ ਪਹਿਲਾਂ ਮੱਕੀ ਜਾਂ ਹੋਰ ਕੁਝ ਫਸਲਾਂ ਦੇ, ਆਹ ਟਮਾਟਰਾਂ ਵਗੈਰਾ ਦੀਆਂ ਫਸਲਾਂ ਦੇ, ਇਸ ਤੋਂ ਪਹਿਲਾਂ ਠੇਕਾ ਮੰਡੀ ਚਾਲੂ ਕੀਤੀ ਸੀ ਇਹਨਾਂ ਨੇ।
ਥੋੜਾ ਚਿਰ ਭਿੰਡੀਆਂ ਵੀ ਆਈਆਂ ਸੀਗੀਆਂ ਜੀ ਪੰਜਾਬ ਚ।
ਹਾਂਜੀ ਹਾਂਜੀ, ਬਿਨਾਂ ਕਾਨੂੰਨ ਤੋਂ ਵੀ
ਜੀ,
ਜਿਹੜੀ ਗੁਆਰੀ ਵਗੈਰਾ ਉਹਦਾ ਵੀ
ਜੀ ਜੀ,
ਪਰ ਉਹ ਕੰਪਨੀਆਂ ਠੇਕੇ ਕਰ ਲੈਂਦੀਆਂ, ਮਗਰੋਂ ਫਸਲ ਚੱਕਣ ਵੇਲੇ ਐਵੇਂ ਨੁਕਸ ਕੱਢੀ ਜਾਣੇ ਆ, ਦਾਣਾ ਪਤਲਾ ਜੀ, ਦਾਣਾ ਮੋਟਾ ਜੀ, ਦਾਣਾ ਛੋਟਾ ਜੀ, ਦਾਣਾ ਟੁੱਟਦਾ ਜੀ, ਉਹ ਖਰੀਦਣ ਤੋਂ ਨਾ ਕਰ ਦਿੰਦੇ ਆ ਇਹੋ ਜਿਹੇ ਨੁਕਸ ਕੱਢ ਕੇ
ਜੀ ਜੀ ਜੀ,
ਤੇ ਫਿਰ ਮਨ ਮਰਜ਼ੀ ਦੇ ਭਾਅ ਖਰੀਦਦੇ ਆ
ਜੀ।
ਇੱਕ ਗੱਲ, ਦੂਜੀ ਗੱਲ ਇਸ ਤਰ੍ਹਾਂ ਠੇਕੇ ਜਦੋਂ ਭੱਜੂਗੀ ਕੋਈ ਕੰਪਨੀ ਤਾਂ ਕੋਈ ਵਪਾਰੀ ਕਿਸਾਨ ਦੇ ਫਸਲ ਖਰੀਦਣ ਤੋਂ ਭੱਜੂਗਾ ਤਾਂ ਉਹਦਾ ਉਹ ਸਿਰਫ SDM ਜਾਂ DC ਕੋਲੇ ਹੀ ਅਪੀਲ ਕਰ ਸਕਦਾ ਕਿਸਾਨ।
ਅੱਛਾ ਜੀ,
ਕੋਰਟ ਦੇ ਵਿੱਚ ਨਹੀਂ ਜਾ ਸਕਦਾ, ਇਹ ਕਾਨੂੰਨ ਚ ਲਿਖਿਆ ਹੋਇਆ ਬਕਾਇਦਾ ਵੀ ਕੋਰਟ ਚ ਨਹੀਂ ਜਾ ਸਕਦਾ
ਜੀ।
ਇਹ ਜਿਹੜੀ ਅਫਸਰਸ਼ਾਹੀ ਹੈ ਸਾਡੇ ਦੇਸ਼ ਦੀ, SDM ਜਾਂ DC ਜਿਹੜੇ ਅਫਸਰ ਹੈ, ਅਫਸਰਸ਼ਾਹੀ ਇੰਨੀ ਕਰਪਟ ਹੋ ਚੁੱਕੀ ਹੈ ਵੀ ਇਹਨਾਂ ਤੋਂ ਆਮ ਲੋਕਾਂ ਨੂੰ ਕੋਈ ਆਸ ਹੀ ਨਹੀਂ ਕੀਤੀ ਜਾ ਸਕਦੀ ਇਨਸਾਫ ਦੀ। ਜੇ ਉਹ ਮੁੱਕਰ ਜਾਵੇ ਪੇਮੈਂਟ ਹੈ ਜਿਹੜੀ ਕੰਪਨੀ ਜਾਂ ਵਪਾਰੀ,
ਹਾਂਜੀ,
ਤਾਂ ਕਿਸਾਨ ਦੇ ਉਹ ਦਫ਼ਤਰਾਂ ਦੇ ਗੇੜੇ ਕੱਢਣ ਤੋਂ ਬਿਨਾਂ ਕੱਖ ਨੀ ਪੱਲੇ ਰਹਿਣਾ।
ਸਰਦੇਵ ਜੀ, ਮੈਂ ਇੱਕ ਮਿੰਟ ਤੁਹਾਨੂੰ ਇੱਥੇ ਰੋਕਣਾ ਚਾਹੂੰਗਾ ਜੀ, ਤੁਸੀਂ ਦੋ ਤਿੰਨ ਚੀਜ਼ਾਂ ਜਿਹੜੀਆਂ ਆ ਉਹ ਹਾਈਲਾਈਟ ਕੀਤੀਆਂ ਆ। ਇੱਕ ਤਾਂ ਤੁਸੀਂ ਸ਼ੁਰੂ ਦੇ ਵਿੱਚ ਇਹ ਕਿਹਾ ਵੀ ਜਿਵੇਂ ਦੁਸ਼ਮਣ ਤੇ ਵਾਰ ਕਰਦੇ ਹੁੰਦੇ ਆ ਵੀ ਹੁਣ ਇਹਨਾਂ ਨੇ ਕਰਨਾ ਨੀ, ਸਰਕਾਰ ਨੇ ਐ ਵਾਰ ਕੀਤਾ, ਤੇ ਸੁਣਨ ਨੂੰ ਐਂ ਲੱਗਦਾ ਆ ਵੀ ਕਿਸਾਨ ਤੇ ਮਜ਼ਦੂਰਾਂ ਨੂੰ ਸਪੋਰਟ ਕਰਨ ਦੀ ਬਜਾਏ ਉਹਨਾਂ ਨਾਲ ਦੁਸ਼ਮਣੀ ਜਿਹੜੀ ਆ ਵੀ ਉਹਦੇ ਵਾਲਾ ਵਿਹਾਰ ਕੀਤਾ ਗਿਆ, ਜਿਵੇਂ ਤੁਸੀਂ ਸ਼ੁਰੂ 'ਚ ਗੱਲ ਕੀਤੀ। ਦੂਜੀ ਗੱਲ ਜਿਹੜੀ ਆ ਜੀ, ਤੁਸੀਂ ਗੱਲ ਕੀਤੀ ਵੀ ਕੋਰਟ 'ਚ ਨਹੀਂ ਜਾ ਸਕਦੇ ਅਤੇ SDM ਅਤੇ DC ਕੋਲੇ ਰਹਿਣਗੇ, ਅਤੇ ਭਾਵੇਂ ਕੋਰਟ ਦੇ ਵਿੱਚ ਵੀ ਚਲੇ ਜਾਣ, ਜਿਹੜਾ ਜਿੰਨਾ ਕੁ ਟਾਈਮ ਉੱਥੇ ਕੋਰਟ ਕਚਹਿਰੀਆਂ ਨੂੰ ਲੱਗਦਾ ਆ ਜੀ, ਜੇ ਕਿਸੇ ਦਾ ਕੋਈ ਇਹੋ ਜਿਹਾ ਚੱਕਰ ਪੈਂਦਾ ਵੀ ਆ, ਅਤੇ ਉਹਦੇ ਵਿੱਚ ਉਹ ਅੱਜ ਪਹਿਲੀ ਕੋਰਟ ਆ, ਫਿਰ ਦੂਜੀ ਆ, ਫਿਰ ਤੀਜੀ ਆ, ਜਿਹਦੇ ਕੋਲ ਜਿੰਨੀ ਮਾਇਆ ਹੈਗੀ ਆ ਉਹਨਾਂ ਉਹ ਦੂਰ ਤੱਕ ਕੋਰਟ ਸਿਸਟਮ ਦੇ ਵਿੱਚ ਜਾ ਸਕਦਾ। ਤੇ ਇਹਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਕੋਲੇ ਤਾਂ ਪਹਿਲਾਂ ਹੀ ਮਾਇਆ ਹੈ ਨੀ ਗੀ, ਕਾਰਪੋਰੇਸ਼ਨਾਂ ਕੋਲੇ ਮਾਇਆ ਹੈਗੀ ਆ।
ਹਾਂਜੀ ਹਾਂਜੀ,
ਤੇ ਉੱਥੋਂ ਫਿਰ ਜਿਹੜੀ ਇਨਸਾਫ਼ ਦੀ ਗੱਲ ਕਿੱਧਰ ਨੂੰ ਤੇ ਕਿਵੇਂ ਆਊਗੀ। ਤੀਜੀ ਗੱਲ, ਇੱਕ ਚੀਜ਼ ਤੇ ਥੋੜ੍ਹਾ ਜਿਹਾ ਹੋਰ ਵਿਸਥਾਰ ਸ ਕਰਿਓ, ਥੋੜ੍ਹੀ ਜਿਹੀ ਗੱਲ ਜਿਹੜੀ ਆ ਜਿਹੜਾ ਆ ਵੀ ਤੁਹਾਡਾ ਟਾਈਮ ਵੀ 15 ਮਿੰਟ ਤੁਹਾਨੂੰ ਕਹੇ ਸੀਗੇ, ਟਾਈਮ ਸ਼ਾਇਦ ਇੱਕ ਅੱਧਾ ਮਿੰਟ 2 ਮਿੰਟ ਜ਼ਿਆਦਾ ਲੱਗ ਜਾਣ, ਵੀ ਜੇ ਸਰਕਾਰ ਨੇ ਵਾਕਈ ਜਿਹੜੀ ਆ ਕਿਸਾਨੀ ਦਾ ਫਾਇਦਾ ਕਰਨਾ, ਤੇ ਸਵਾਮੀਨਾਥਨ ਰਿਪੋਰਟ ਜਿਵੇਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਆ ਉਹਨੂੰ ਆਈ ਨੂੰ 30 ਤੋਂ ਜ਼ਿਆਦਾ ਸਾਲ ਹੋ ਗਏ।
ਚਲੋ 30 ਤਾਂ ਨਹੀਂ, ਬਿਸ਼ੱਕ ਇਹ 3-4 ਸਾਲ ਦੀ ਆਈ ਹੋਈ ਹੈਗੀ ਆ।
ਅੱਛਾ ਜੀ,
16-15 ਸਾਲ ਤੋਂ ਹੋ ਹੀ ਗਏ ਆ।
ਚਲੋ 16-15 ਸਾਲ ਹੀ ਲਾ ਲਈਏ ਮੈਂ ਮੰਨਦਾ।
ਹਾਂ,
ਤੇ ਫਿਰ ਉਹਨੂੰ ਲਾਗੂ ਕਰ ਲੈਣ।
ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੇ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਸੀ ਚੋਣ ਵਾਅਦੇ ਦੇ ਵਿੱਚ ਇਹ ਲਿਖਤੀ ਰੂਪ ਚ ਵਾਅਦਾ ਕੀਤਾ ਸੀ ਵੀ ਅਸੀਂ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਭਾ ਦੇਵਾਂਗੇ। ਉਸ ਸਮੇਂ ਇੱਕ ਕੇਸ ਸੁਪਰੀਮ ਕੋਰਟ ਚ ਚੱਲ ਰਿਹਾ ਸੀਗਾ, ਪਰ ਜਦੋਂ ਸਰਕਾਰ ਬਣ ਗਈ ਗੱਦੀ ਮਿਲ ਗਈ ਤਾਂ ਇਹਨਾਂ ਨੇ ਸਰਕਾਰੀ ਤੌਰ ਤੇ ਲਿਖਤੀ ਹਲਫੀਆ ਬਿਆਨ ਦਿੱਤਾ ਸੁਪਰੀਮ ਕੋਰਟ ਚ ਵੀ ਨਹੀਂ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕੀਤੀ ਜਾ ਸਕਦੀ, ਇਹਦੇ ਨਾਲ ਦੇਸ਼ ਦੀ ਆਰਥਿਕਤਾ ਤਬਾਹ ਹੋ ਜੂਗੀ, ਇਹ ਕਾਰਨ ਦੱਸਿਆ ਇਹਨਾਂ ਨੇ।
ਅੱਛਾ ਜੀ,
ਇੰਨੇ ਜ਼ਿਆਦਾ ਭਾਅ ਦੇਣ ਨਾਲ ਦੇਸ਼ ਦੀ ਆਰਥਿਕਤਾ ਤਬਾਹ ਹੋ ਜੂਗੀ। ਸਰਕਾਰੀ ਕਮਿਸ਼ਨ ਹੈ ਪਹਿਲੀ ਗੱਲ ਤਾਂ ਉਹਦੇ ਵਿੱਚ ਵੀ ਜਿਹੜਾ ਸਹੀ ਸਾਰੇ ਕਿਸਮ ਦੇ ਖਰਚੇ ਗਿਣਦਾ ਉਹ ਫਾਰਮੂਲਾ C2 ਫਾਰਮੂਲਾ C2।
ਅੱਛਾ ਜੀ,
ਉਹਦੇ ਨਾਲ ਹੀ ਜਿਹੜੀ ਆ ਰਮੇਸ਼ ਚੰਦ ਕਮੇਟੀ ਬਣਾਈ ਸੀ ਇੱਕ ਸਰਕਾਰ ਨੇ ਖੁਦ,
ਅੱਛਾ ਜੀ,
ਉਹਨੇ ਉਹ ਫਾਰਮੂਲੇ ਦੇ ਮੁਤਾਬਕ ਸਾਰੀ ਜਿਹੜੀ ਕੈਲਕੂਲੇਸ਼ਨ ਕੀਤੀ ਹੈ ਉਹਦੇ ਮੁਤਾਬਕ ਇਸ ਵੇਲੇ ਝੋਨੇ ਦਾ ਭਾਅ ਲਗਭਗ 2900 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ।
ਅੱਛਾ ਜੀ,
50% ਮੁਨਾਫਾ ਪਾ ਕੇ ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ, ਪਰ ਇਹ ਹੈ ਜਿਹੜਾ 1850 ਦੇ ਕੇ ਜਾਂ ਉਹ ਦੇ ਕੇ 1900 ਕਹਿ ਲਓ, ਹੁਣ 1885 ਕਰਤਾ ਰੇਟ, ਇਹ ਕਹੀ ਜਾਂਦੇ ਜੀ ਅਸੀਂ ਤਾਂ 50% ਤੋਂ ਵੀ ਜ਼ਿਆਦਾ ਭਾਅ ਗਾਹਾਂ ਦੇ ਤਾ ਲਾਗਤ ਖਰਚਿਆਂ ਨਾਲ, ਜਦੋਂ ਕਿ ਇਹ ਲਾਗਤ ਖਰਚੇ ਵੀ ਪੂਰੇ ਨਹੀਂ ਕਰਦਾ। ਇੱਕ ਗੱਲ ਇਹ ਤਾਂ ਹੋਗੀ ਸਵਾਮੀਨਾਥਨ ਰਿਪੋਰਟ ਵਾਲੀ ਗੱਲ ਵੀ ਕੀ ਇਹਨਾਂ ਦਾ ਵਤੀਰਾ ਹੈਗਾ, ਬਿਲਕੁਲ ਨਹੀਂ ਦੇਣਾ ਚਾਹੁੰਦੀ ਸਰਕਾਰ। ਅਗਲੀ ਗੱਲ ਜਿਹੜਾ ਇਹ ਕਹਿੰਦੇ ਆ ਵੀ ਅਸੀਂ MSP ਤਾਂ ਬੰਨਣਾ ਹੀ ਬੰਨਣਾ, ਇਹ ਨਹੀਂ ਅਸੀਂ ਬੰਦ ਕਰਦੇ।
ਹਾਂਜੀ, ਬਿਆਨ ਆ ਰਹੇ ਆ ਜੀ।
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ 23 ਫਸਲਾਂ ਦਾ MSP ਸਰਕਾਰ ਬਣਦੀ ਹੈ, ਪਰ ਆ ਜਿੱਥੇ ਪਹਿਲਾਂ ਅੰਦੋਲਨ ਚੱਲੇ ਆ ਪੰਜਾਬ ਚ, ਹਰਿਆਣੇ ਚ ਤੇ ਇੱਕ ਦੋ ਜ਼ਿਲ੍ਹੇ UP ਦੇ, ਸਿਰਫ ਉੱਥੇ ਕਣਕ ਝੋਨੇ ਨਰਮੇ ਦੀ ਖਰੀਦ ਹੁੰਦੀ ਹੈ 2-3 ਫਸਲਾਂ ਦੀ, ਉਹ ਵੀ ਜਦੋਂ ਬੰਦ ਕਰਨ ਲੱਗਦੇ ਆ ਤਾਂ ਲੋਕ ਕਿਸਾਨ ਮੋਰਚਾ ਲਾ ਲੈਂਦੇ ਆ, ਰੇਲਾਂ ਰੋਕ ਦਿੰਦੇ ਆ, ਜੇਲ੍ਹਾਂ ਭਰ ਦਿੰਦੇ ਆ, ਤਾਂ ਇਹਨਾਂ ਨੂੰ ਖਰੀਦਣੀ ਪਈ ਹੈ, ਇਹ ਖਰੀਦ ਜਾਰੀ ਹੈ। ਬਾਕੀ ਸਾਰੇ ਇੰਡੀਆ ਚ ਖਰੀਦ ਠੱਪ ਹੈ, ਹੋਰ ਕਿਸੇ ਫਸਲ ਦੀ ਕੋਈ ਖਰੀਦ ਨਹੀਂ ਹੁੰਦੀ, ਜਿਹਦਾ ਨਤੀਜਾ ਕੀ ਨਿਕਲਦਾ ਜਿਹੜੇ ਬਿਹਾਰ UP ਜਾਂ ਹੋਰ ਮੱਧ ਪ੍ਰਦੇਸ਼ ਵਗੈਰਾ ਤੋਂ 5-5, 7-7, 10-10 ਕਿੱਲਿਆਂ ਦੇ ਮਾਲਕ ਕਿਸਾਨ ਹੈ ਉੱਥੋਂ ਦੇ, ਉਹਨਾਂ ਦੀਆਂ ਜਦੋਂ ਫਸਲਾਂ ਜਮ੍ਹਾਂ ਕੌਡੀਆਂ ਦੇ ਭਾਅ ਖਰੀਦ ਤਾਂ ਹੈ ਨੀ ਉੱਥੇ ਸਰਕਾਰੀ, MSP ਤਾਂ ਬੰਨਿਆ ਹੋਇਆ, ਪਰ ਕਿਉਂਕਿ ਸਰਕਾਰੀ ਖਰੀਦ ਹੈ ਨੀ, ਇਸ ਕਰਕੇ ਉਹਨਾਂ ਨੂੰ ਖਾਣ ਜੋਗੇ ਪੈਸੇ ਵੀ ਨੀ ਬਚਦੇ, ਆਪਦੀ ਫਸਲ ਦੇ ਵਿੱਚੋਂ ਖਾਣ ਜੋਗੀ ਚੀਜ਼ ਵੀ ਨੀ ਬਚਦੀ। ਉਹ ਹਜ਼ਾਰਾਂ ਕਿਲੋਮੀਟਰ ਚੱਲ ਕੇ ਪੰਜਾਬ ਹਰਿਆਣੇ ਚ ਦਿਹਾੜੀ ਕਰਨ ਆਉਂਦੇ, ਜਿਹਨਾਂ ਨੂੰ ਇੱਥੇ ਭਈਏ ਕਿਹਾ ਜਾਂਦਾ, ਉਹ ਮਾਲਕ ਹੈ ਜ਼ਮੀਨਾਂ ਦੇ।
ਅੱਛਾ ਜੀ, ਉੱਥੇ ਜ਼ਮੀਨ
ਕਰਕੇ ਜਦੋਂ ਖਰੀਦ ਹੀ ਨੀ ਹੋਣੀ, ਖਰੀਦ ਹੀ ਉਹਨਾਂ ਨੇ ਵਪਾਰੀਆਂ ਦੇ ਹੱਥਾਂ ਵਿੱਚ ਦੇ ਤੀ। ਇਹਦੀ ਇੱਕ ਤਾਜ਼ੀ ਮਿਸਾਲ ਹੈ ਕਿ ਸਰਕਾਰ ਨੇ MSP ਬੰਨਿਆ ਮੱਕੀ ਦਾ 1850 ਰੁਪਏ।
ਅੱਛਾ ਜੀ,
ਪਰ ਕਿਉਂਕਿ ਸਰਕਾਰੀ ਖਰੀਦ ਹੈ ਨੀ ਮੱਕੀ ਦੀ, ਇਸ ਕਰਕੇ ਵਿਕੀ ਹੈ ਮੱਕੀ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ 600-700, 800, ਜੇ ਜਮਾਂ ਹੀ ਸੁੱਕੀ ਕੜਕ ਹੈ ਤਾਂ 900, ਜਾਣੀ ਅੱਧ ਤੋਂ ਵੀ ਥੱਲੇ,
ਅੱਧੇ ਤੋਂ ਵੀ ਥੱਲੇ ਹੋ ਗਈ
ਖਰੀਦੀ ਹੈ।
ਪਰ ਫਿਰ MSP ਬੰਨਣ ਦਾ ਕੀ ਫਾਇਦਾ ਜੇ ਖਰੀਦ ਨਹੀਂ ਕਰਨੀ ਜੀ?
ਇਹੀ ਤਾਂ ਅਸੀਂ ਕਹਿੰਦੇ ਹਾਂ ਵੀ ਇਹਦੇ ਨਾਲ ਫਿਰ ਜਦੋਂ ਸਾਡੀਆਂ ਫਸਲਾਂ ਲੁੱਟੀਆਂ ਜਾਣ ਲੱਗ ਗਈਆਂ, ਵਪਾਰੀ ਲੁੱਟਣ ਲੱਗ ਗਏ, ਸਾਡੀ ਕੋਈ ਸੁਣਵਾਈ ਨਾ ਹੋਈ, ਵਪਾਰੀਆਂ ਦੇ ਹੱਥਾਂ ਚ ਦੇ ਤਾ, ਤਾਂ ਅਸੀਂ ਕਿੱਥੇ ਦਿਹਾੜੀ ਕਰਨ ਜਾਵਾਂਗੇ? ਭਈਏ ਤਾਂ ਸਾਡੇ ਆ ਜਾਂਦੇ ਦਿਹਾੜੀ ਕਰਨ, ਅਸੀਂ ਕਿੱਥੇ ਜਾਵਾਂਗੇ? ਪੰਜਾਬ ਦੇ ਕਿਸਾਨ ਕਿੱਥੇ ਜਾਣਗੇ? ਹਰਿਆਣੇ ਦੇ ਕਿਸਾਨ ਕਿੱਥੇ ਜਾਣਗੇ? ਉਹ ਭੁੱਖੇ ਮਰਨਗੇ, ਉਹਨਾਂ ਨੂੰ ਭੁੱਖੇ ਮਰਦਿਆਂ ਤੋਂ ਫਿਰ ਇਹ ਕੌਡੀਆਂ ਦੇ ਭਾਅ ਜ਼ਮੀਨਾਂ ਖਰੀਦਣਗੇ, ਜ਼ਮੀਨਾਂ ਹੜੱਪਣਗੇ। ਇਸ ਤਰ੍ਹਾਂ ਇਹ ਸਾਡੀਆਂ ਜ਼ਮੀਨਾਂ ਹੜੱਪ ਕੇ ਵੱਡੇ ਕਾਰਪੋਰੇਟ ਫਾਰਮ ਬਣਾਉਣ ਦੀ ਤਿਆਰੀ ਹੈ, ਤੇ ਇਹਦੇ ਨਾਲ ਇਹ ਠੇਕਾ ਖੇਤੀ ਦਾ ਇੱਕ ਕਾਨੂੰਨ ਪਹਿਲਾਂ ਵੀ ਬਣਾਈ ਬੈਠੇ ਹੈ, ਜ਼ਮੀਨਾਂ ਠੇਕੇ ਕਰਨੇ ਕੀ ਖੇਤੀ ਕਰ 2018 ਚ।
ਹਾਂਜੀ, ਤੇ ਇੱਕ 2013 ਚ ਵੀ ਕੋਈ ਕਾਨੂੰਨ ਬਣਿਆ, ਉਹਦੀ ਵੀ ਗੱਲਬਾਤ ਚੱਲ ਰਹੀ ਹੈ ਜੀ।
2013 ਚ ਪੰਜਾਬ ਸਰਕਾਰ ਨੇ ਬਣਾਇਆ ਸੀਗਾ,
ਹਾਂਜੀ,
ਬਕਾਇਦਾ ਉਦੋਂ ਇਹੀ ਬਾਦਲਾਂ ਦੀ ਸਰਕਾਰ ਹੀ ਸੀਗੀ ਉਦੋਂ ਵੀ, ਉਹਦੇ ਚ ਵੀ ਇਹਨਾਂ ਨੇ ਯਤਨ ਕੀਤਾ ਸੀਗਾ ਇਹ ਖੁੱਲੀ ਮੰਡੀ ਲਿਆਉਣ ਦਾ।
ਅੱਛਾ,
ਆ 2019 ਦੇ ਵਿੱਚ ਕੈਪਟਨ ਸਰਕਾਰ ਨੇ ਵੀ ਬਣਾਇਆ।
ਅੱਛਾ ਜੀ,
ਇਹਨੇ ਵੀ ਹਾਂ ਯਤਨ ਕੀਤਾ ਖੁੱਲੀ ਮੰਡੀ ਲਿਆਉਣ ਦਾ। ਤੇ ਸਾਰੀਆਂ ਹੀ ਪਾਰਟੀਆਂ ਜੇ ਕਹਿਣਾ ਹੋਵੇ ਤਾਂ ਇਹ ਇਸ ਗੱਲ ਤੇ ਵਿਜੈਦ ਹੈ ਵੀ ਖੁੱਲੀ ਮੰਡੀ ਲਿਆਉਣੀ ਹੈ, ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਆ ਦੁਨੀਆਂ ਦੇ ਸਭ ਤੋਂ ਵੱਡੇ ਅਮੀਰ ਘਰਾਣੇ, ਉਹਨਾਂ ਨੇ ਜਿਹੜੀਆਂ ਦੁਨੀਆਂ ਲੈਵਲ ਤੇ ਜਥੇਬੰਦੀਆਂ ਬਣਾਈਆਂ ਹੋਈਆਂ, ਸੰਸਾਰ ਵਪਾਰ ਜਥੇਬੰਦੀ, ਸੰਸਾਰ ਬੈਂਕ, ਅੰਤਰਰਾਸ਼ਟਰੀ ਮੁਦਰਾ ਫੰਡ, ਉਹਨਾਂ ਨਾਲ ਸਮਝੌਤੇ ਕੀਤੇ ਹੋਏ ਆ ਇੱਥੋਂ ਦੀਆਂ ਸਰਕਾਰਾਂ ਨੇ ਜਿੰਨੀਆਂ ਵੀ ਆਈਆਂ ਹੁਣ ਤੱਕ ਵੀ ਅਸੀਂ ਖੁੱਲੀ ਮੰਡੀ ਲਾਗੂ ਕਰਾਂਗੇ, ਵਪਾਰੀਆਂ ਦੇ ਨੂੰ ਸਾਰੇ ਹੱਕ ਦੇਵਾਂਗੇ ਵੀ ਉਹ ਜਿੱਥੇ ਮਰਜ਼ੀ ਖਰੀਦ ਸਕਦੇ, ਜਿਸ ਭਾਵ ਮਰਜ਼ੀ ਖਰੀਦ ਸਕਦੇ ਆ, ਉਹਨਾਂ ਨੂੰ ਪੁੱਛਣ ਵਾਲਾ ਕੋਈ ਨੀ ਹੋਊਗਾ। ਹੁਣ ਅਸੀਂ ਇੱਕ ਗੱਲ ਸਰਕਾਰ ਨੂੰ ਕਹਿਣੀ ਚਾਹੁੰਦੇ ਹਾਂ, ਜਿਹੜਾ ਉਹ ਕਹਿੰਦੀ ਆ ਵੀ ਅਸੀਂ ਖਰੀਦ ਵੀ ਕਰਾਂਗੇ, ਅਸੀਂ ਭਾਅ ਵੀ ਬੰਨਾਂਗੇ, ਸਰਕਾਰ ਕਾਨੂੰਨ ਦੇ ਵਿੱਚ ਲਿਖ ਦੇਵੇ ਬਈ ਜੇ ਕੋਈ ਵਪਾਰੀ ਬੰਨੇ ਹੋਏ ਭਾਅ ਤੋਂ ਐਮ ਐਸ ਪੀ ਤੋਂ ਥੱਲੇ ਖਰੀਦੂਗਾ ਤਾਂ ਉਹਦੇ ਤੇ ਮੁਜਰਮਾਨਾ ਪਰਚਾ ਦਰਜ ਹੋਊਗਾ, ਉਹਨੂੰ ਅੰਦਰ ਕਰਾਂਗੇ ਤੇ ਉਹ ਫਸਲ ਸਰਕਾਰ ਖਰੀਦੂਗੀ।
ਹਾਂਜੀ, ਜੇ ਜੇ ਮਨਸ਼ਾ ਸਹੀ ਹੋਵੇ ਸਰਕਾਰ ਦੀ ਤਾਂ ਲਿਖ ਦੇਣਾ ਚਾਹੀਦਾ ਜੀ ਉਹਨਾਂ ਨੂੰ,
ਮਨਸ਼ਾ ਸਹੀ ਹੋਵੇ ਤਾਂ ਕਾਨੂੰਨ ਚ ਗੱਲ ਲਿਖੀ ਹੋਵੇ।
ਜੀ ਜੀ ਜੀ,
ਪਰ ਕਾਨੂੰਨ ਚ ਤਾਂ ਸਿਰਫ ਤੇ ਸਿਰਫ ਵਪਾਰੀਆਂ ਨੂੰ ਖੁੱਲ ਦਿੱਤੀ ਹੈ, ਨਾ ਕਿਸਾਨਾਂ ਦਾ ਵਰਤ ਹੈ ਵੀ ਤੁਸੀਂ ਜਿੱਥੇ ਮਰਜ਼ੀ ਜਾ ਕੇ ਆਪਦੀ ਫਸਲ ਜਿਸ ਭਾਅ ਮਰਜ਼ੀ ਵੇਚ ਲਓ, ਕਿਸਾਨ ਦੀ ਮਰਜ਼ੀ ਕਿੱਥੇ ਪੁੱਜਣੀ ਹੈ।
ਸਰਦੇਵ ਜੀ, ਜਿਹੜੀ ਮੈਨੂੰ
ਸਾਰੀ ਤਾਕਤ ਹੈ ਕਾਰਪੋਰੇਟ ਘਰਾਣਿਆਂ ਦੇ,
ਜਿਹੜੀ ਮੈਨੂੰ ਸਮਝ ਲੱਗੀ ਹੈ ਜੀ ਗੱਲ ਦੀ,
ਇਹ ਕਿਸਾਨੀ ਨੂੰ ਤਬਾਹ ਕਰਨ ਵਾਲੇ ਆਰਡੀਨੈਂਸ ਕਾਨੂੰਨ, ਇਹ ਕਿਸਾਨੀ ਨੂੰ ਬੁਰੀ ਤਰ੍ਹਾਂ ਤਬਾਹ ਕਰਨ ਵਾਲੇ, ਉਹਨਾਂ ਦੀਆਂ ਫਸਲਾਂ ਕੌਡੀਆਂ ਦੇ ਭਾਅ ਰੋਕਣ ਵਾਲੇ ਹੈ। ਤੇ ਨਾਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਇਹ ਦੋਨੀ ਹੱਥੀ ਲੁੱਕਣਗੇ ਵਪਾਰੀ ਕਾਰਪੋਰੇਟ ਘਰਾਣੇ, ਕਿਸਾਨਾਂ ਨੂੰ ਲੁੱਕਣਗੇ ਕੌਡੀਆਂ ਦੇ ਭਾਅ ਫਸਲਾਂ ਖਰੀਦ ਕੇ, ਤੇ ਗਾਹਾਂ ਖਪਤਕਾਰ ਨੂੰ ਦੇਣਗੇ ਸੋਨੇ ਦੇ ਭਾਅ।
ਜੀ ਜੀ,
ਮੈਂ ਤੁਹਾਨੂੰ ਇੱਕ ਹੁਣੇ ਤਾਜ਼ੀ ਮਿਸਾਲ ਦਿੰਦਾ, ਮੱਕੀ ਵਾਲੀ ਦੱਸ ਕੇ ਹਟਿਆ ਨਾ
700-800-900 ਤੱਕ। ਹਾਂਜੀ ਹਾਂਜੀ ਹਾਂਜੀ,
ਆਹ 4-5 ਦਿਨ ਹੋ ਗਏ ਮੇਰਾ ਭਤੀਜਾ ਬਣਾ ਕੇ ਲਿਆਇਆ ਹੈਗਾ ਪਸ਼ੂਆਂ ਦੀ ਖੁਰਾਕ, ਉਹਦੇ ਵਿੱਚ ਮੱਕੀ ਪਾਉਣ ਵਾਸਤੇ ਖਰੀਦੀ ਉਹਨੇ, ਉਹ ਮੱਕੀ ਉਹਨੂੰ ਵਪਾਰੀ ਨੇ 2200 ਰੁਪਏ ਨੂੰ ਦਿੱਤੀ ਹੈ।
700-800-900 ਨੂੰ ਖਰੀਦ ਕੇ ਤੇ 2200 ਨੂੰ ਗਾਹਾਂ ਵੇਚੀ ਹੈ।
700-900 ਨੂੰ ਖਰੀਦ ਕੇ 2200 ਰੁਪਏ ਨੂੰ ਦਿੱਤੀ ਹੈ।
ਜੀ ਜੀ ਜੀ,
ਸਰਕਾਰ ਨੂੰ
ਜੀ,
ਇਹ ਜਾਣੀ ਦੋਨੋਂ ਹੱਥੀ ਲੁੱਟਣਗੇ।
ਮੈਨੂੰ ਇੱਕ ਗੱਲ ਸਰਦੇਵ ਜੀ, ਜਿਹੜੀ ਇੱਕ ਚੀਜ਼ ਸਮਝ ਲੱਗੀ ਆ ਵੀ ਕਹਿਣ ਨੂੰ ਆ ਵੀ ਕਿਸਾਨ ਜਿੱਥੇ ਮਰਜ਼ੀ ਵੇਚ ਲੈਣ, ਪਰ ਲੱਗਦਾ ਆ ਵੀ ਕਾਰਪੋਰੇਟ ਘਰਾਣੇ ਜਿੱਥੇ ਮਰਜ਼ੀ ਜਾ ਕੇ ਖਰੀਦ ਲੈਣ। ਅਸਲ ਚ ਇਹ ਲੱਗਦੀ ਆ ਵੀ ਉਲਟੀ ਜਿਹੜੀ ਆ ਵੀ ਕਹਿਣ ਨੂੰ ਕੁਛ ਆ, ਅਸਲ ਚ ਕੁਛ ਆ। ਪਰ ਇੱਕ ਚੀਜ਼ ਮੈਨੂੰ ਜ਼ਰੂਰ ਦੱਸਿਓ, ਜਿਹੜੀ ਆ ਜਿਵੇਂ ਬਠਿੰਡੇ ਧਰਨਾ ਲੱਗਿਆ, ਉੱਥੇ ਕੁਛ ਇੱਕ ਆਰਟਿਸਟ ਵੀ ਆਏ ਆ, ਕੁਛ ਇੱਕ ਸੋਸ਼ਲ ਮੀਡੀਆ ਤੇ ਆਰਟਿਸਟ ਆਪਣੀਆਂ ਗੱਲਾਂ ਕਰ ਰਹੇ ਆ, ਤੇ ਪੰਜਾਬ ਦੇ ਨੌਜਵਾਨੀ ਦਾ ਰੁਝਾਨ ਜਿਹੜਾ ਬਹੁਤਾ ਇਸ ਵੇਲੇ ਕੈਨੇਡਾ ਅਮਰੀਕਾ ਨੂੰ ਆ, ਇੰਗਲੈਂਡ ਨੂੰ ਆ, ਆਸਟ੍ਰੇਲੀਆ ਨੂੰ ਆ, ਜਿਹੜੇ ਧਰਨੇ ਲੱਗ ਰਹੇ ਆ, ਉਹਦੇ ਚ ਨੌਜਵਾਨੀ ਦੀ ਸ਼ਮੂਲੀਅਤ ਕਿੰਨੀ ਕਿਆ ਜੀ?
ਦੇਖੋ ਜੀ, ਜਿਹੜੇ ਇਸ ਵੇਲੇ ਧਰਨੇ ਆ ਬਠਿੰਡੇ, ਤਾਂ ਕੋਈ ਪੱਕਾ ਧਰਨਾ ਇਸ ਮਸਲੇ ਤੇ ਲੱਗਿਆ ਨਹੀਂ ਹੈ। ਸਾਡੀ ਜਥੇਬੰਦੀ ਵੱਲੋਂ ਦੋ ਪੱਕੇ ਧਰਨੇ, ਇੱਕ ਬਾਦਲ ਪਿੰਡ ਚ ਤੇ ਬਾਦਲਾਂ ਦੇ ਪਰਿਵਾਰ ਦੇ ਘਰ ਦੇ ਮੂਹਰੇ ਜਮਾਂ।
ਅੱਛਾ ਜੀ।
ਤੇ ਇੱਕ ਪਟਿਆਲੇ ਪੁੱਡਾ ਗਰਾਊਂਡ ਦੇ ਵਿੱਚ
ਜੀ।
ਇਹਨਾਂ ਧਰਨਿਆਂ ਦੇ ਵਿੱਚ ਜਿੰਨਾ ਜ਼ਬਰਦਸਤ ਹੁੰਗਾਰਾ ਨੌਜਵਾਨਾਂ ਵੱਲੋਂ ਮਿਲ ਰਿਹਾ, ਅਸੀਂ ਖੁਦ ਵੀ ਇਸ ਗੱਲ ਤੇ ਹੈਰਾਨ ਹੈ ਵੀ ਜਿਹੜੇ ਨੌਜਵਾਨ ਜਿਹੜੇ ਹੋਰ ਹੀ ਤਰ੍ਹਾਂ ਦੇ ਲੱਚਰ ਗਾਇਕ, ਗੀਤ ਗਾਉਣ ਵਾਲੇ ਗਾਇਕ ਆ, ਜਿਹੜੇ ਇਹਨਾਂ ਦੇ ਅਖਾੜਿਆਂ ਦੇ ਵਿੱਚ ਜਾਂਦੇ ਹੁੰਦੇ ਸੀਗੇ, ਬੱਸਾਂ ਭਰ ਭਰ ਕੇ, ਮੋਟਰਸਾਈਕਲਾਂ ਦੇ ਉਹ ਕਾਫਲੇ ਬਣਾ ਕੇ, ਉਦੋਂ ਵੀ ਵੱਡੇ ਕਾਫਲੇ ਮੋਟਰਸਾਈਕਲਾਂ ਦੇ, ਉਦੋਂ ਵੀ ਜ਼ਿਆਦਾ ਬੱਸਾਂ ਭਰ ਭਰ ਕੇ ਇਹਨਾਂ ਧਰਨਿਆਂ ਦੇ ਵਿੱਚ ਨੌਜਵਾਨ ਆ ਰਹੇ ਆ। ਤੇ ਆ ਜਿਹੜੇ ਗੀਤਕਾਰ ਆ, ਜਿਹੜੇ ਪਹਿਲਾਂ ਇਹਨਾਂ ਚੋਂ ਕਈ ਗੀਤਕਾਰ ਲੱਚਰ ਗੀਤ ਵੀ ਗਾਉਂਦੇ ਰਹੇ ਆ, ਪਰ ਹੁਣ ਉਹਨਾਂ ਨੇ ਐਲਾਨ ਕੀਤਾ ਆ ਕੇ ਉਹਨਾਂ ਨੇ ਗਾਉਣੇ ਸ਼ੁਰੂ ਕੀਤੇ ਆ। ਬਹੁਤ ਸਾਰੇ ਗੀਤਕਾਰ, ਕਵੀ, ਬੁੱਧੀਜੀਵੀ ਇਹ ਕਿਸਾਨਾਂ ਦੀ ਹਮਾਇਤ ਦੇ ਵਿੱਚ ਨਿਤਰੇ ਆ।
ਅੱਛਾ ਜੀ।
ਨੌਜਵਾਨ ਤੇ ਨਾਲ ਔਰਤਾਂ,
ਔਰਤਾਂ ਤੇ ਨੌਜਵਾਨ, ਵਧੀਆ ਵਧੀਆ ਚੀਜ਼ ਆ, ਵਧੀਆ ਰੁਝਾਨ ਆ,
ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਇਹਨਾਂ ਮੋਰਚਿਆਂ ਦੇ ਵਿੱਚ, ਇਹਨਾਂ ਇਕੱਠਾਂ ਦੇ ਵਿੱਚ, ਜਿਹਦੇ ਨਾਲ ਇਹ ਆਸ ਵੱਜਦੀ ਹੈ ਬਈ ਸਰਕਾਰ ਦੇ ਵੀ ਜੇ ਐ ਕਹਿਣਾ ਹੋਵੇ ਤਾਂ ਉਹ ਕੰਬੜੀਆਂ ਛੱਡ ਰਹੀਆਂ ਸਰਕਾਰ ਨੂੰ ਵੀ, ਬੇਸ਼ੱਕ ਉਹ ਪਾਸ ਕਰੀ ਜਾਂਦੇ ਆਪਦੀ ਬਹੁ ਗਿਣਤੀ ਦੇ ਸਿਰ ਤੇ,
ਹਾਂਜੀ
ਆਪਦੀ ਉਹ ਵਫਾਦਾਰੀ ਪੁਗਾਉਣ ਵਾਸਤੇ ਕਾਰਪੋਰੇਟ ਘਰਾਣਿਆਂ ਦੇ ਨਾਲ, ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨੂੰ ਇਹ ਕਹਿ ਰਿਹਾ ਵੀ ਇਹਨਾਂ ਨੂੰ ਵਪਾਰੀਆਂ ਨੇ ਦਲਾਲਾਂ ਨੇ ਗੁੰਮਰਾਹ ਕਰ ਲਿਆ। ਅਸਲ ਚ ਇਹਨਾਂ ਨੇ ਗੁੰਮਰਾਹ ਕਰਨਾ ਕਿਸਾਨਾਂ ਨੂੰ, ਜਿਹੜਾ ਇਹ ਕਹਿ ਰਹੇ ਆ ਵੀ ਕੁਛ ਥਾਵਾਂ ਤੇ ਵਪਾਰੀਆਂ ਦੀਆਂ ਇਹ ਗੱਲਾਂ ਆਈਆਂ, ਜਿਹੜੇ ਵੱਡੇ ਵਪਾਰੀ ਆ
ਜੀ,
ਵੀ ਦੇਖੋ ਜੀ ਸਾਨੂੰ ਤਾਂ 150-200 ਰੁਪਇਆ ਟੈਕਸ ਬਚ ਜਾਣਾ ਬਾਹਰੇ ਬਾਹਰ ਖਰੀਦਣ ਵਾਸਤੇ, ਜਦੋਂ ਮੰਡੀ ਚ ਨਹੀਂ ਜਾਣਾ ਉੱਥੇ ਟੈਕਸ ਨਹੀਂ ਦੇਣਾ ਪੈਣਾ, ਤੇ ਅਸੀਂ ਤਾਂ ਕਿਸਾਨ ਨੂੰ ਸਗੋਂ ਵੱਧ ਭਾਅ ਦੇ ਸਕਦੇ ਹਾਂ। ਇਹ ਸਰਕਾਰ ਵੀ ਦਲੀਲ ਲਿਆਉਂਦੀ ਹੈ ਵੀ ਜਦੋਂ ਟੈਕਸ ਬਚੂਗਾ ਤਾਂ ਉਹ ਵੱਧ ਭਾਅ ਦੇ ਸਕਦੇ ਆ। ਇਹੋ ਜਿਹੀਆਂ ਚਾਲਾਂ ਇਹ ਵਕਤੀ ਤੌਰ ਤੇ ਚੱਲ ਵੀ ਸਕਦੇ ਆ, ਅਸੀਂ ਕਿਸਾਨਾਂ ਨੂੰ ਇਸ ਪੱਖੋਂ ਵੀ ਸੁਚੇਤ ਕਰ ਰਹੇ ਹਾਂ ਵੀ ਇਸ ਚਾਲ ਦੇ ਵਿੱਚ ਨਾ ਫਸ ਜਾਓ ਵੀ ਬਾਰੇ ਬਾਰ ਉਹ ਤੁਹਾਨੂੰ MSP ਨਾਲੋਂ 10-20 ਰੁਪਏ ਵੱਧ ਭਾਅ ਦੇ ਕੇ ਵੀ ਖਰੀਦਣਗੇ, ਤਾਂ ਕਿ ਤੁਹਾਨੂੰ ਇਹ ਲੱਗੇ ਵੀ ਇਹ ਕਾਨੂੰਨ ਤਾਂ ਬਹੁਤ ਵਧ ਗਿਆ, ਇਹ ਤਾਂ ਹੁਣ ਵਪਾਰੀ ਤਾਂ ਵੱਧ ਭਾਅ ਤੇ ਖਰੀਦੀ ਜਾਂਦੇ ਆ। ਪਰ ਇਹ ਇੱਕ ਅੱਧਾ ਸੀਜ਼ਨ ਖਰੀਦ ਕੇ, ਇੱਕ ਦੋ ਸੀਜ਼ਨ ਖਰੀਦ ਕੇ ਜਦੋਂ ਮੰਡੀਆਂ ਹੋਊਗੀਆਂ ਠੱਪ, ਕਿਉਂਕਿ ਉੱਥੇ ਕੋਈ ਜਿਣਸ ਬੀਤੀ ਨਾ ਤਾਂ ਉੱਥੇ ਕੋਈ ਆਮਦਨੀ ਨਹੀਂ ਹੋਣੀ ਮੰਡੀ ਬੋਰਡ ਨੂੰ, ਉਹਨਾਂ ਨੇ ਸਾਰੇ ਮੁਲਾਜ਼ਮ ਘਰਾਂ ਨੂੰ ਤੋੜ ਦੇਣੇ ਆ, ਉਹ ਸਾਰਾ ਸਿਸਟਮ ਹੋ ਜਾਣਾ ਠੱਪ, ਭਾਵੇਂ ਕਾਨੂੰਨ ਚ ਨਹੀਂ ਲਿਖਿਆ ਪਰ ਪ੍ਰੈਕਟੀਕਲੀ ਠੱਪ ਹੋ ਜਾਣਾ। ਉਹ ਠੱਪ ਹੋ ਗਿਆ ਤਾਂ ਫਿਰ ਵਪਾਰੀ ਦੀ ਮੁੱਠੀ ਚ ਆ ਜਾਣਾ ਸਾਰਾ ਕੁਛ, ਫਿਰ ਆ ਜਿਹੜੀਆਂ ਮਸਾਲਾਂ ਦੇ ਕੇ ਹੱਟੀਆਂ ਵੀ 600-700 ਨੂੰ ਖਰੀਦ ਕੇ ਵੇਚਦੇ ਆ, ਫਿਰ ਹਰੇਕ ਫਸਲ ਦੀ ਇਹ ਦੁਰਦਸ਼ਾ ਹੋਊਗੀ ਤੇ ਫਿਰ ਕਿਸਾਨੀ ਬੁਰੀ ਤਰ੍ਹਾਂ ਤਬਾਹ ਹੋਊਗੀ। ਇਹ ਆ ਅਸਲ ਇਹਨਾਂ ਦਾ ਜਿਹੜਾ ਨਤੀਜਾ ਨਿਕਲਣਾ, ਜਿਹਦੇ ਕਰਕੇ ਕਿਸਾਨ ਇੱਡੀ ਵੱਡੀ ਗਿਣਤੀ ਦੇ ਵਿੱਚ ਮੋਰਚਿਆਂ ਦੇ ਵਿੱਚ ਆ ਰਹੇ ਆ ਤੇ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਕਮਾਲ ਦੀ ਗੱਲ ਇਹ ਹੋਈ ਹੈ, ਮੈਂ ਦੱਸਣਾ ਚਾਹੁੰਦਾ ਵੀ ਪੰਜਾਬ ਚ ਛੋਟੀਆਂ ਵੱਡੀਆਂ 31 ਕਿਸਾਨ ਜਥੇਬੰਦੀਆਂ ਅੱਡ ਅੱਡਨਾਵਾਂ ਥੱਲੇ ਕੋਈ ਗੰਨਾ ਕਮੇਟੀ ਕੋਈ ਹੋਰ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ, ਸਾਰੀਆਂ ਨੇ ਇਕੱਠੇ ਹੋ ਕੇ ਕੱਲ ਫੈਸਲਾ ਕਰ ਲਿਆ ਵੀ 31 ਜਥੇਬੰਦੀਆਂ 25 ਸਤੰਬਰ ਨੂੰ ਪੂਰਾ ਪੰਜਾਬ ਬੰਦ ਕਰਨਗੀਆਂ ਤੇ ਗਾਹ ਜਿਹੜੀਆਂ ਆਲ ਇੰਡੀਆ ਲੈਵਲ ਤੇ ਕੋਈ 250 ਜਥੇਬੰਦੀਆਂ ਉਹਨਾਂ ਨੇ ਵੀ ਸੱਦਾ ਦੇ ਦਿੱਤਾ ਵੀ ਆਲ ਇੰਡੀਆ ਲੈਵਲ ਤੇ ਭਾਰਤ ਬੰਦ ਵੀ ਹੋਊਗਾ।
ਅੱਛਾ ਜੀ,
ਇਹਦੀਆਂ ਤਿਆਰੀਆਂ ਅੱਜ ਤੋਂ ਹੀ ਸਾਡੀ ਜਥੇਬੰਦੀ ਨੇ ਵੀ ਵੱਢਤੀਆਂ, ਬਾਕੀ ਜਥੇਬੰਦੀਆਂ ਵੀ ਉਹਨਾਂ ਨੇ ਵੀ ਵੱਢਤੀਆਂ ਤੇ ਇਹ ਲਾਮਿਸਾਲ ਬੰਦ ਹੋਊਗਾ ਪੰਜਾਬ ਬੰਦ ਹੈ ਜਿਹੜਾ 25 ਸਤੰਬਰ ਆ।
ਸਾਡੀਆਂ ਸ਼ੁਭਕਾਮਨਾਵਾਂ ਹੈ, ਸਾਡੀਆਂ ਸ਼ੁਭਕਾਮਨਾਵਾਂ ਨੇ ਇਸ ਜਿਹੜੀ ਆ, ਮੈਨੂੰ ਜਿਹੜਾ ਨਿੱਜੀ ਤੌਰ 'ਤੇ ਲੱਗਦਾ ਜਿਹੜੀ ਤੁਹਾਡੀ ਹੱਕੀ ਜਿਹੜੀ ਆ ਮੰਗਾਂ ਵਾਸਤੇ ਜਿਹੜਾ ਸੰਘਰਸ਼ ਆ, ਪਰ ਦੂਜੇ ਪਾਸੇ ਇਹੋ ਜਿਹੇ ਬਿਆਨ ਵੀ ਆ ਰਹੇ ਆ ਵੀ ਇਸ ਮਸਲੇ 'ਤੇ ਰਿਵਿਊ ਅਸੀਂ ਕੋਈ ਨਹੀਂ ਕਰਨਾ, ਮੇ ਬੀ ਉਹਦੇ ਕਰਕੇ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਲੋਕ ਸਭਾ ਦੇ ਵਿੱਚ ਰਾਜ ਸਭਾ 'ਚ ਨੰਬਰ ਜਿਹੜੇ ਆ ਉਹ ਕਿਸਾਨ ਮਜ਼ਦੂਰਾਂ ਦੇ ਹੱਕ ਦੀ ਬਜਾਏ ਸਥਾਪਤੀ ਤੇ ਸੱਤਾ ਦੇ ਹੱਕ ਵਾਲੇ ਨੰਬਰ ਜ਼ਿਆਦਾ ਆ।
ਹਾਂਜੀ,
ਤੇ ਪਰ ਇੱਕ ਚੀਜ਼ ਜਿਹੜੀ ਚੰਗੀ ਲੱਗੀ ਆ ਉਹ ਜਿਹੜੀ ਤੁਸੀਂ ਕਿਹਾ ਵੀ ਔਰਤਾਂ ਤੇ ਨੌਜਵਾਨ ਜਿਹੜੇ ਆ ਭਾਰੀ ਗਿਣਤੀ 'ਚ ਸ਼ਾਮਲ ਹੋ ਰਹੇ ਆ, ਚੰਗਾ ਰੁਝਾਨ ਲੱਗਦਾ ਆ ਕਿਉਂਕਿ ਜੇ ਔਰਤਾਂ ਤੇ ਨੌਜਵਾਨ ਵੀ ਨਾਲ ਇਹ 'ਚ ਪਾਰਟੀਸਪੇਟ ਕਰਦੇ ਆ ਤੇ ਉਹਦੇ ਕਰਕੇ ਮੈਨੂੰ ਲੱਗਦਾ ਵੀ ਭਾਵੇਂ ਜਿਵੇਂ ਤੁਸੀਂ ਹੁਣੇ ਦੱਸਿਆ ਵੀ 2013 ਚ ਵੀ ਤੇ 2019 ਚ ਵੀ ਆਪਣੀ ਬਾਦਲ ਗੌਰਮੈਂਟ ਤੇ ਕੈਪਟਨ ਗੌਰਮੈਂਟ ਨੇ ਵੀ ਇਹੋ ਜਿਹੇ ਕਾਨੂੰਨ ਖੁੱਲੀ ਮੰਡੀ ਵਾਲੇ ਲਿਆਂਦੇ, ਪਰ ਹੁਣ ਉਹ ਵੀ ਦੋਵੇਂ ਧਿਰਾਂ ਜਿਹੜੀਆਂ ਆ ਉਹ ਮੂੰਹ ਆਪਣੇ ਆਪ ਨੂੰ ਕਹਿ ਲਈਏ ਵੀ ਮੂੰਹ ਦਿਖਾਵੇ ਨੂੰ ਜਾਂ ਆਪਣੀ ਸਿਆਸਤ ਬਚਾਉਣ ਕਰਕੇ ਉਹ ਵੀ ਕਿਸਾਨੀ ਦੇ ਹੱਕ ਦੀ ਗੱਲ ਕਰ ਰਹੀਆਂ। ਮੈਨੂੰ ਲੱਗਦਾ ਵੀ ਉਹਨਾਂ ਨੇ ਵੀ ਭਾਂਪਿਆ ਹੋਊਗਾ ਵੀ ਜੇ ਜਿਹੜੀ ਆ ਵੀ ਸੱਤਾ ਦਾ ਸੱਤਾ 'ਚ ਰਹਿਣਾ ਆ ਤੇ ਕਿਸਾਨਾਂ ਦੀ ਗੱਲ ਜਿਹੜੀ ਆ ਉਹ ਕਰਨੀ ਪੈਣੀ ਆ।
ਹਾਂਜੀ, ਵਿਰੋਧੀ ਧਿਰਾਂ ਬੇਸ਼ੱਕ ਹੁਣ ਬੋਲਣ ਲੱਗ ਗਈਆਂ
ਜੀ,
ਪਰ ਜਦੋਂ 5 ਜੂਨ ਨੂੰ ਆਰਡੀਨੈਂਸ ਜਾਰੀ ਹੋਏ ਆ ਉਦੋਂ ਘੱਟੋ ਘੱਟ ਮਹੀਨਾ ਪਰ ਕੋਈ ਵਿਰੋਧੀ ਧਿਰ ਨਹੀਂ ਬੋਲੀ। ਜਦੋਂ ਕਿਸਾਨਾਂ ਨੇ ਬੋਲਣ ਭਖਣੇ ਸ਼ੁਰੂ ਹੋ ਗਏ ਉਦੋਂ ਬੋਲੇ ਆ
ਜੀ ਜੀ ਜੀ
ਵੀ ਹੁਣ ਅਸੀਂ ਵੀ ਕਿਸਾਨਾਂ ਚੋਂ ਮਾਂਜੇ ਜਾਵਾਂਗੇ।
ਹਾਂਜੀ,
ਹਾਂ ਜਿਹੜਾ ਅਕਾਲੀ ਦਲ ਬਾਦਲ ਨੇ ਪੈਂਤੜਾ ਲਿਆ, ਪਹਿਲਾਂ ਤਾਂ ਬਕਾਇਦਾ ਦਸਤਖਤ ਹੋਏ ਦੇ ਆ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਆਰਡੀਨੈਂਸ ਜਾਰੀ ਕਰਨ ਤੇ, ਪਰ ਹੁਣ ਜਦੋਂ ਕਿਸਾਨਾਂ ਦਾ ਦਬਾਅ ਬਣ ਗਿਆ ਵੀ ਉਹਨਾਂ ਦੇ ਬਾਰ ਚ ਜਾ ਕੇ ਬਹਿ ਗਏ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਸਮੇਤ ਪਰਿਵਾਰਾਂ ਦੇ, ਤਾਂ ਹੁਣ ਉਹ ਉਹਨਾਂ ਨੇ ਮੰਤਰੀ ਤੋਂ ਅਸਤੀਫਾ ਦਿੱਤਾ ਤੇ ਇਹ ਕਹਿਣਾ ਸ਼ੁਰੂ ਕਰਤਾ ਵੀ ਇਹ ਤਾਂ ਕਿਸਾਨਾਂ ਦੇ ਨਾਲ ਹੈ। ਪਰ ਅਜੇ ਵੀ ਜਿਹੜੀਆਂ ਨੀਤੀਆਂ ਤਹਿਤ ਜਿਹੜੀਆਂ ਮੈਂ ਦੱਸ ਕੇ ਹਟਿਆਂ ਵੀ WTO ਨਾਲ ਸਮਝੌਤਾ ਕੀਤਾ, ਸੰਸਾਰੀਕਰਨ, ਵਪਾਰੀਕਰਨ, ਨਿੱਜੀਕਰਨ ਦਾ ਸਮਝੌਤਾ ਜਿਹੜਾ ਜਿਹੜਾ ਕੀਤਾ ਸੀ ਕਾਂਗਰਸ ਦੇ ਪ੍ਰਧਾਨ ਮੰਤਰੀ ਨੇ ਨਰਸਿਮਹਾ ਰਾਓ ਨੇ, ਤੇ ਲਾਗੂ ਕਰਨ ਤੇ ਸਾਰਿਆਂ ਦਾ ਜ਼ੋਰ ਲੱਗਿਆ ਹੈ। ਵਾਜਪਾਈ ਸਰਕਾਰ ਵੇਲੇ ਵੀ ਪੂਰਾ ਜ਼ੋਰ ਲੱਗਿਆ ਹੋਇਆ ਸੀ, ਉਦੋਂ ਵੀ ਸਾਨੂੰ ਮੋਰਚੇ ਲਾਉਣੇ ਪਏ ਹੈ। ਤਾਂ ਉਹ ਇਹਦੇ ਨਾਲੋਂ ਨੀਤੀਆਂ ਨਾਲੋਂ ਜਿਹੜੀਆਂ ਉਹ ਨੀਤੀਆਂ ਸੰਸਾਰੀਕਰਨ, ਵਪਾਰੀਕਰਨ, ਨਿੱਜੀਕਰਨ ਦੀਆਂ, ਜਿਹਦੇ ਤਹਿਤ ਇਕੱਲਾ ਇਹ ਖੇਤੀ ਕਾਨੂੰਨ ਨਹੀਂ, ਆ ਸਾਰੇ ਦੇ ਸਾਰੇ ਮਹਿਕਮੇ, ਕੀ ਰੇਲਾਂ, ਕੀ ਹਵਾਈ ਜਹਾਜ਼, ਕੀ ਬਿਜਲੀ ਘਰ, ਕੀ ਸਕੂਲ, ਕੀ ਕਾਲਜ, ਕੀ ਸੜਕਾਂ, ਕੀ ਸਾਰੇ ਮਹਿਕਮੇ ਨਿੱਜੀ ਕੰਪਨੀਆਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਸੰਭਾਲਣ ਦਾ ਜਿਹੜਾ ਹੈਗਾ ਨਿੱਜੀਕਰਨ ਦਾ ਜਿਹੜਾ ਹੱਲਾ, ਇਹ ਬਹੁਤ ਵੱਡੀ ਪੱਧਰ ਤੇ ਜਿਹਨੇ ਬੇਰੁਜ਼ਗਾਰੀ ਇੰਨੀ ਜ਼ਿਆਦਾ ਪੈਦਾ ਕੀਤੀ, ਜਿਹੜੇ ਤੁਸੀਂ ਇਸ਼ਾਰਾ ਕੀਤਾ ਵੀ ਨੌਜਵਾਨ ਵਿਦੇਸ਼ਾਂ ਨੂੰ ਭੱਜਦੇ ਆ, ਉਹ ਬੇਰੁਜ਼ਗਾਰੀ ਦੇ ਮਾਰੇ
ਜਾਂਦੇ, ਕੰਮ ਕਰ ਹੀ ਹੈ ਨਹੀਂ,
ਜਦੋਂ ਇੱਥੇ ਕੰਮ ਹੀ ਹੈ ਨੀ ਬਿਲਕੁਲ, ਤੇ ਆਹ ਖੇਤੀ ਕਾਨੂੰਨਾਂ ਨੇ ਉਦੋਂ ਵੀ ਜ਼ਿਆਦਾ ਬੇਰੁਜ਼ਗਾਰੀ ਦਾ ਬੁਰਾ ਹਾਲ ਕਰ ਦੇਣਾ, ਬੇਰੁਜ਼ਗਾਰੀ ਹੋਰ ਵੀ ਜ਼ਿਆਦਾ ਵੱਧ ਜਾਣੀ ਹੈ। ਤੇ ਇੱਕ ਬਹੁਤ ਹੀ ਮਾੜੀ ਗੱਲ ਇਹ ਕਰ ਰਹੇ ਆ ਰਾਜ ਕਰਨ ਵਾਲੀਆਂ ਪਾਰਟੀਆਂ ਸਾਰੀਆਂ ਇੱਕ ਦੇ ਵੱਢ, ਉਹਦੇ ਚ ਕੈਪਟਨ ਵਾਲੀ ਕਾਂਗਰਸ ਵੀ ਤੇ ਇਹ ਸਾਰੇ ਭਾਜਪਾ ਵਾਲੇ ਵੀ, ਅਕਾਲੀ ਦਲ ਵੀ ਸ਼ਾਮਲ ਹੈ। ਉਹ ਇਹ ਹੈ ਵੀ ਜਿਹੜੇ ਬੇਰੁਜ਼ਗਾਰੀ ਦੇ ਝੰਬੇ ਹੋਏ ਨੌਜਵਾਨ ਹੈ, ਰੁਜ਼ਗਾਰ ਦੀ ਖਾਤਰ ਸੜਕਾਂ ਤੇ ਰੋਦੇ ਹੈ, ਉਹਨਾਂ ਨੂੰ ਗਾਂਗਾਂ ਝੱਲਣੀਆਂ ਪੈਂਦੀਆਂ, ਉਹਨਾਂ ਨੂੰ ਕਰਾਹੇ ਪਾਉਣ ਵਾਸਤੇ ਵੀ ਕਿਤੇ ਇਹ ਭਗਤ ਸਿੰਘਾਂ ਦੇ ਰਾਹ ਤੇ ਨਾ ਤੁਰ ਪੈਣ, ਇਹ ਅੰਦੋਲਨ ਨਾ ਤੇਜ਼ ਕਰ ਦੇਣ, ਇਹ ਸਰਕਾਰ ਦਾ ਨੱਕ ਚ ਦਮ ਨਾ ਕਰ ਦੇਣ, ਕਿਉਂਕਿ ਨੌਜਵਾਨਾਂ ਚ ਬਹੁਤ ਵੱਡੀ ਤਾਕਤ ਹੁੰਦੀ ਹੈ,
ਐਨਰਜੀ ਵੀ ਬਹੁਤ ਹੈ, ਕੰਮ
ਤੋਂ ਵਰਜਣ ਵਾਸਤੇ, ਪਾਸੇ ਕਰਨ ਵਾਸਤੇ। ਉਹਨਾਂ ਨੇ ਨਸ਼ਿਆਂ ਦਾ ਵਪਾਰ ਬਹੁਤ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਗਿਆ, ਨਸ਼ਾ ਸਮਗਲਰਾਂ ਨੂੰ ਹਰ ਪਾਰਟੀ ਹਮਾਇਤ ਦਿੰਦੀ ਹੈ, ਹਰ ਸਿਆਸੀ ਪਾਰਟੀ ਹਮਾਇਤ ਦਿੰਦੀ ਜਿਹੜੀ ਵੀ ਰਾਜ ਦੇ ਵਿੱਚ ਆ ਜਾਂਦੀ ਹੈ। ਮੈਂ ਇਹਦੀ ਮਿਸਾਲ ਦੇਣੀ ਚਾਹੁੰਦਾ, ਕੈਪਟਨ ਜਦੋਂ ਐਤਕੀ ਵੋਟਾਂ ਲਈਆਂ, ਇਹਨੇ ਸਹੁੰ ਖਾ ਕੇ ਗੁਟਕਾ ਸਾਹਿਬ ਵੀ ਉੱਥੇ ਬਠਿੰਡੇ ਦੀ ਸਟੇਜ ਤੇ, ਆਪਦੀ ਚੋਣ ਸਟੇਜ ਤੇ ਐਲਾਨ ਕੀਤਾ ਸੀ ਵੀ ਮੈਂ ਮਹੀਨੇ ਦੇ ਅੰਦਰ ਅੰਦਰ ਬਕਾਇਦਾ ਉਹਦਾ ਮਜੀਠੀਏ ਦਾ ਨਾਂ ਲੈ ਕੇ, ਕਿਉਂਕਿ ਉਹਦਾ ਨਾਂ ਲਿਆ ਸੀਗਾ ਇੱਕ ਪੁਲਿਸ ਅਫਸਰ ਨੇ ਜਿਹੜਾ ਫੜਿਆ ਸੀਗਾ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ, ਉਹਨੇ ਜੱਜ ਦੇ ਸਾਹਮਣੇ ਨਾਂ ਲਿਆ ਸੀ ਵੀ ਸਾਡੇ ਕੋਲ ਤਾਂ ਉਹ ਕਰਵਾਉਂਦਾ ਇਹ ਮਜੀਠੀਆ, ਜਿਹੜਾ ਅਕਾਲੀ ਸਰਕਾਰ ਦੇ ਵਿੱਚ ਮੰਤਰੀ ਸੀਗਾ। ਪਰ ਜਦੋਂ ਇਹ ਕੈਪਟਨ ਬਣ ਗਿਆ ਮੁੱਖ ਮੰਤਰੀ, ਕਹਿੰਦਾ ਉਹਦੇ ਖਿਲਾਫ ਤਾਂ ਕੋਈ ਸਬੂਤ ਹੀ ਹੈ ਨਹੀਂ, ਅਦਾਲਤ ਦੇ ਵਿੱਚ ਬਿਆਨ ਹੈ ਜੱਜ ਦੇ ਸਾਹਮਣੇ ਉਹਦਾ ਨਾਂ ਲੈ ਕੇ ਇੱਕ ਅਫਸਰ ਵੱਲੋਂ ਵੀ ਉਹ ਕਰਾਉਂਦਾ ਸਾਡੇ ਕੋਲ, ਇਹ ਕਹਿੰਦਾ ਉਹਦੇ ਖਿਲਾਫ ਸਬੂਤ ਹੀ ਹੈ ਨਹੀਂ। ਤੇ ਨਸ਼ਿਆਂ ਦਾ ਕਾਰੋਬਾਰ ਉਦੋਂ ਵੀ ਜ਼ਿਆਦਾ ਤੇਜ਼ ਹੋ ਗਿਆ, ਆਹ 250 ਤਾਂ ਮੌਤਾਂ ਹੀ ਹੋ ਗਈਆਂ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ 2 ਮਹੀਨਿਆਂ ਦੇ ਵਿੱਚ ਵਿੱਚ, 3 ਮਹੀਨਿਆਂ ਦੇ ਵਿੱਚ ਵਿੱਚ, ਜਿਹੜੇ ਨਸ਼ਿਆਂ ਨਾਲ ਰੋਜ਼ ਮੌਤਾਂ ਦੀਆਂ ਖ਼ਬਰਾਂ ਆਉਂਦੀਆਂ ਉਹ ਵੱਖਰੀਆਂ। ਇਹ ਮਾਸ ਪੱਧਰ ਤੇ ਇਸ ਤਰ੍ਹਾਂ ਜਾਣੀ, ਇਹ ਮੈਂ ਕਹਿਣਾ ਚਾਹੁੰਦਾ ਵੀ ਨੌਜਵਾਨਾਂ ਨੂੰ ਕਰਾਹੇ ਪਾ ਕੇ ਵੀ ਉਹ ਸੋਚ ਹੀ ਖਤਮ ਹੋ ਜਾਵੇ ਉਹਨਾਂ ਦੀ, ਉਹ ਜਥੇਬੰਦ ਹੋਣ ਜੋਗੇ ਰਹਿਣ ਹੀ ਨਾ, ਉਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਉਲਝਾ ਰਹੇ।
ਜੀ ਸਹਿਰਿਆ ਜੀ, ਖੁੱਲ੍ਹ ਕੇ ਜਿਹੜੀਆਂ ਜੀ ਜੀਤ ਕਰਦਾ ਵੀ ਗੱਲਾਂ ਹੋਰ ਵੀ ਕਰੀਏ, ਪਰ ਸਮੇਂ ਦੀ ਕੁਛ ਪਾਬੰਦੀ ਆ ਜੀ। ਅਤੇ ਜਿਹੜੇ ਇਹ ਮੋਰਚੇ ਆ ਉਹਦੇ ਵਾਸਤੇ ਸਾਡੇ ਵੱਲੋਂ ਜਿਹੜੀਆਂ ਸ਼ੁਭਕਾਮਨਾਵਾਂ, ਅਤੇ ਆਸ ਕਰਦੇ ਹਾਂ ਵੀ ਜਿਹੜੇ ਇਹ ਸੱਤਾ 'ਚ ਜਿਹੜੇ ਆ ਬੈਠੀਆਂ ਧਿਰਾਂ ਆ ਉਹ ਕਿਸਾਨ ਅਤੇ ਮਜ਼ਦੂਰ ਜਿਹੜੀ ਆ, ਕਿਉਂਕਿ ਇੱਕ ਚੀਜ਼ ਮੇਰੇ ਖਿਆਲ ਆਪਾਂ ਸਾਰਿਆਂ ਨੂੰ ਪਤਾ ਵੀ ਜੇ ਕਿਸਾਨ ਅਤੇ ਮਜ਼ਦੂਰ ਇਕੱਠੇ ਹੋ ਕੇ ਹੱਲੇ ਦੇ ਨਾਲ ਪੈ ਗਏ ਕਿਸੇ ਪਾਸੇ, ਤੇ ਉਹ ਫਿਰ ਵੱਡੀਆਂ ਵੱਡੀਆਂ ਸਰਕਾਰਾਂ ਨੂੰ ਵੀ ਲੈ ਕੇ ਬਹਿ ਜਾਂਦੇ ਆ ਜੀ। ਤੇ
ਬਿਲਕੁਲ ਮੈਂ ਤੁਸੀਂ ਨਾਂ ਲਿਆ ਕਿਸਾਨ ਤੇ ਮਜ਼ਦੂਰ, ਇਕੱਲੇ ਮਜ਼ਦੂਰ ਨਹੀਂ ਮੁਲਾਜ਼ਮ ਵੀ, ਇੱਥੋਂ ਤੱਕ ਜਿਹੜੇ ਛੋਟੇ ਵਪਾਰੀ ਆ ਉਹਨਾਂ ਨੂੰ ਵੀ ਸੰਸਾ ਕੜਾ ਹੋਊਗਾ ਵੀ ਸਾਡਾ ਵੀ ਹੁਣ ਮਾਂਜਾ ਲੱਗੂਗਾ, ਮੰਡੀਕਰਨ ਟੁੱਟ ਗਿਆ।
ਪਰ ਉਹਨਾਂ ਨੂੰ ਜਿਵੇਂ ਤੁਸੀਂ
ਸਾਰੇ ਹਮਾਇਤ ਦੇ ਵਿੱਚ ਬੋਲ ਰਹੇ ਆ, ਇਹ ਕਿਸਾਨਾਂ ਦੇ ਘੋਲਾਂ ਦੀ ਹਮਾਇਤ ਦੇ ਵਿੱਚ ਬੋਲ ਰਹੇ ਆ ਰਹੇ ਆ, ਇਕੱਲੇ ਕਲਾਕਾਰ ਨਹੀਂ, ਕਲਾਕਾਰਾਂ ਦਾ ਵੀ ਅਸੀਂ ਬਹੁਤ ਸਤਿਕਾਰ ਕੀਤਾ ਜਿਹੜੇ ਆਏ ਆ, ਅਸੀਂ ਚਾਹੁੰਦੇ ਵੀ ਸਾਰੇ ਸਾਰੇ ਕਲਾਕਾਰ, ਗੀਤਕਾਰ, ਨਾਟਕਕਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਆ ਸਾਡੇ ਘੋਲਾਂ ਦੇ ਵਿੱਚ, ਉਹਨਾਂ ਸਾਰਿਆਂ ਨੂੰ ਆਉਣਾ ਚਾਹੀਦਾ ਹੈ, ਕਿਉਂਕਿ ਇਹ ਸਾਰੇ ਸਮਾਜ ਦਾ ਮਸਲਾ ਹੈ, ਕਿਰਤੀ ਸਮਾਜ ਦਾ।
ਬਿਲਕੁਲ,
ਜਿਹੜੇ ਸਮਾਜ ਨੂੰ ਬਾਬੇ ਨਾਨਕ ਨੇ ਕਿਹਾ ਸੀਗਾ ਵੀ ਇਹੀ ਤਾਂ ਕਿਰਤੀਆਂ ਦੇ ਨਾਲ ਆ, ਅਸੀਂ ਮਲਕ ਭਾਗੀਆਂ ਦੇ ਨਾਲ ਨੀ,
ਭਾਈ ਲਾਲੂਆਂ ਦੇ ਨਾਲ,
ਭਾਈ ਲਾਲੂਆਂ ਨੂੰ, ਹਾਂ ਇਹ ਭਾਈ ਲਾਲੂਆਂ ਨੂੰ ਕੁਚਣ ਦੀ ਜਿਹੜਾ ਹੱਲਾ ਬਹੁਤ ਵੱਡਾ ਇਹ ਕੀਤਾ ਗਿਆ, ਜਿਹਦੇ ਚ ਸਾਰੀਆਂ ਹੀ ਪਾਰਟੀਆਂ ਸ਼ਾਮਿਲ ਹੈ। ਕਿਉਂਕਿ ਮੈਂ ਇਹ ਕਹਿਣਾ ਚਾਹੁੰਦਾ ਜਿਹੜੀਆਂ ਨੀਤੀਆਂ ਸੰਸਾਰੀਕਰਨ, ਵਪਾਰੀਕਰਨ, ਨਿੱਜੀਕਰਨ ਦੀਆਂ, ਇਹਦੇ ਖਿਲਾਫ ਕਿਸੇ ਪਾਰਟੀ ਦਾ ਲੀਡਰ ਨਹੀਂ ਬੋਲ ਰਿਹਾ, ਇੱਥੋਂ ਤੱਕ ਕਿ ਆਪ ਵਾਲਾ ਜਿਹੜਾ ਸਾਰਿਆਂ ਨੂੰ ਸਮਝ ਲਏ ਵੀ ਇਹੀ ਤਾਂ ਬਹੁਤ, ਕੇਜਰੀਵਾਲ ਵੀ ਅੱਜ ਤੇ ਇੱਕ ਲਫ਼ਜ਼ ਨਹੀਂ ਬੋਲੇ ਇਹਨਾਂ ਨੀਤੀਆਂ ਦੇ ਖਿਲਾਫ਼, ਇਹ ਨੀਤੀਆਂ ਦੇ ਪੁਆੜੇ ਆ ਸਾਰੇ।
ਹਾਂਜੀ, ਗੱਲ
ਨੀਤੀਆਂ ਤੇ ਸਾਰੀਆਂ ਪਾਰਟੀਆਂ ਇੱਕ ਮੱਤ ਆ।
ਬਿਲਕੁਲ ਜੀ, ਜੇ ਜਿਹੜੀਆਂ ਨੀਤੀਆਂ ਪਾਲਿਸੀਆਂ ਸਹੀ ਹੋਣ ਤੇ ਫਿਰ ਜਿੰਨਾ ਜ਼ੋਰ ਇਹਨਾਂ ਸੰਘਰਸ਼ਾਂ ਦੇ ਵਿੱਚ ਲੱਗਦਾ ਆ ਉਹਨਾਂ ਜ਼ੋਰ ਜਿਹੜਾ ਆ ਉਹ ਕਿਸੇ ਹੋਰ ਪਾਸੇ ਲੱਗੇ ਤੇ ਉਸ ਤੋਂ ਜਿੱਥੇ ਸਮਾਜ ਜਿਹੜਾ ਜਿੱਥੇ ਹੁਣ ਖੜਾ ਉਹਦੇ ਨਾਲ ਉਹ 4-5-6 ਗੁਣਾ ਸ਼ਾਇਦ ਹੋਰ ਅੱਗੇ ਜਾ ਵੜੇ ਜੀ।
ਪਰ ਕਈ ਗੁਣਾ ਜੀ, ਜਿੰਨੇ ਮਿਹਨਤੀ ਆ ਇੱਥੋਂ ਦੇ ਕਿਸਾਨ ਮਜ਼ਦੂਰ, ਇਹ ਤਾਂ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾ ਦੇਣਗੇ ਜੇ ਕਿਤੇ ਆਰਥਿਕ ਨਾ ਹੋਵੇ।
ਬਿਲਕੁਲ,
ਇਹਨਾਂ ਦੀਆਂ ਇਹ ਲੋਕੀ ਨੀਤੀਆਂ ਖਤਮ ਹੋ ਜਾਣ, ਬੰਦ ਹੋ ਜਾਣ
ਜੀ। ਤੇ ਚਲੋ,
ਸਾਰੀ ਦੁਨੀਆਂ ਤੇ
ਸੁਖਦੇਵ ਸਿੰਘ ਜੀ, ਇੱਕ ਵਧੀਆ ਚੀਜ਼ ਆ ਵੀ ਜਿਹੜੀਆਂ 31 ਜਥੇਬੰਦੀਆਂ ਪੰਜਾਬ ਲੈਵਲ ਤੇ, 250 ਜਥੇਬੰਦੀਆਂ ਇੰਡੀਆ ਲੈਵਲ ਤੇ, ਤੇ ਵੱਡੇ ਜਿਹੜੇ ਆ ਕਾਫਲਿਆਂ ਦੇ ਰੂਪ ਦੇ ਵਿੱਚ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਆ ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਜਿਹੜੀਆਂ ਆ ਇਹਨਾਂ ਸੰਘਰਸ਼ਾਂ 'ਚ ਆ ਰਹੀਆਂ, ਤੇ ਉਹਦੇ ਨਾਲ ਕਾਫੀ ਆਸ ਬੱਝਦੀ ਆ। ਨਾਲ ਮੁਲਾਜ਼ਮ ਜਥੇਬੰਦੀਆਂ ਤੁਸੀਂ ਕਿਹਾ, ਆਰਟਿਸਟ ਤੁਸੀਂ ਕਿਹਾ ਆ, ਬਾਕੀ ਸਾਰੇ ਜਿਹੜੇ ਆ ਜਿਹੜੇ ਛੋਟੇ ਵਪਾਰੀ ਆ ਉਹ ਵੀ ਆਏ ਆ, ਕਿਉਂਕਿ ਛੋਟੇ ਵਪਾਰੀਆਂ ਨੂੰ ਵੀ ਆਲਰੇਡੀ ਉਹ ਵੱਡੀਆਂ ਮੌਲਾਂ ਵਾਲਿਆਂ ਨੇ ਵਾਹਵਾ ਸੇਕ ਲਾਇਆ ਤੇ ਉਹਨਾਂ ਨੂੰ ਵੀ ਦਿਸ ਰਿਹਾ ਕਾਫੀ ਚੀਜ਼ਾਂ।
ਹਾਂਜੀ ਹਾਂਜੀ,
ਤੇ ਉਹਦੇ ਨਾਲ
ਬਿਲਕੁਲ
ਤੇ ਆਸ ਆਪਾਂ ਇਹੀ ਕਰ ਸਕਦੇ ਹਾਂ, ਜਿਹੜੀ ਆ ਸਰਕਾਰ ਕਹਿੰਦੀ ਹੁੰਦੀ ਆ ਵੀ ਚੰਗੇ ਦਿਨ ਆਉਣਗੇ, ਮੈਨੂੰ ਲੱਗਦਾ ਵੀ ਜੇ ਇਹ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਤੇ ਇੱਕ ਜਿਹੜੀ ਆ ਆਸ਼ੇ ਵੱਲ ਨੂੰ ਤੁਰਨ ਤੇ ਚੰਗੇ ਵਾਕੇ ਸਹੀ ਮਾਨਿਆਂ 'ਚ ਚੰਗੇ ਦਿਨ ਆ ਸਕਦੇ ਆ ਜੀ। ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਦਾ, ਤੁਹਾਡੇ ਰਾਤ ਵੀ ਕਾਫੀ ਹੋਈ ਪਈ ਆ, ਗਾਹੇ ਬਗਾਹੇ ਫਿਰ ਵੀ ਤੁਹਾਡੇ ਨਾਲ ਜਿਹੜਾ ਇਹ ਸੰਪਰਕ ਕਰਕੇ ਤੇ ਸਰੋਤਿਆਂ ਨਾਲ ਤੁਹਾਡੀ ਸਾਂਝ ਪਵਾਵਾਂਗੇ ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ,
ਤੁਹਾਡਾ ਵੀ ਬਹੁਤ ਧੰਨਵਾਦ ਜੀ,
ਸਤਿ ਸ੍ਰੀ ਅਕਾਲ ਜੀ। ਇਹ ਸਨ ਜੀ ਸੁਖਦੇਵ ਸਿੰਘ ਜੀ ਕੋਕਰੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ। ਤੇ ਸੁਖਦੇਵ ਸਾਹਿਬ, ਜਿਹੋ ਜਿਹੀਆਂ ਗੱਲਾਂ ਬਾਤਾਂ ਕੀਤੀਆਂ, ਕਿਉਂਕਿ ਪਹਿਲਾਂ ਨੌਜਵਾਨ ਇਹਨਾਂ ਧਰਨਿਆਂ 'ਚ ਬਹੁਤੇ ਬਜ਼ੁਰਗ ਹੀ ਹੁੰਦੇ ਸੀ, ਪਰ ਜੇ ਨੌਜਵਾਨ ਵੀ ਆ ਰਹੇ ਆ ਵੀ ਕਾਫਲਿਆਂ ਦੇ ਰੂਪ ਦੇ ਵਿੱਚ, ਤੇ ਮੈਨੂੰ ਲੱਗਦਾ ਵੀ ਚੰਗੀ ਗੱਲ ਆ। ਬਾਕੀ ਤਾਂ ਟਾਈਮ ਦੱਸੂਗਾ, ਆਉਣ ਵਾਲੇ ਸਮੇਂ 'ਚ ਜੇ ਕੋਈ ਹੋਰ ਇੰਪੋਰਟੈਂਟ ਇਹੋ ਜਿਹੀ ਗੱਲ ਹੋਈ ਤਾਂ ਆਪਾਂ ਇਹਦੇ ਨਾਲ ਫਿਰ ਗੱਲਬਾਤ ਜਿਹੜੀ ਆ ਕਰਦੇ ਰਹਾਂਗੇ। ਕੁਛ ਇੱਕ ਸੰਦੇਸ਼ ਜਿਹੜੇ ਆ ਜੀ ਉਹ ਜ਼ਰੂਰੀ ਆ, ਉਹ ਤੁਸੀਂ ਸਾਂਝੇ ਕਰ ਦਿਓ ਅਤੇ ਪ੍ਰੋਗਰਾਮ ਅੱਗੇ ਵਧਾਉਣ।
ਹਾਂਜੀ, ਮੈਂ ਦੱਸਣਾ ਚਾਹੂੰਗਾ ਜੀ ਕਿ ਜਿੱਦਾਂ ਹੁਣ ਤੁਸੀਂ ਸੁਖਦੇਵ ਸਿੰਘ ਹੁਣਾਂ ਨੂੰ ਸੁਣਿਆ, ਅਤੇ ਇਹ ਗੌਰਮੈਂਟ ਦਾ ਪੱਖ ਵੀ ਆਪਣੇ ਕਾਫੀ ਐਲਾਨਿਆ ਜਾ ਰਿਹਾ ਆਪਣੇ ਘੱਟੋ ਘੱਟ ਹਰੇਕ ਮਾਧਿਅਮ 'ਚ, ਅਤੇ ਮੇਰਾ ਖਿਆਲ ਆ ਆਪਾਂ ਨੂੰ ਕਾਫੀ ਨੌਲੇਜ ਵਧੀ ਹੋਈ ਆਪਣੀ, ਅਤੇ ਇਹਦੇ ਨਾਲ ਮੈਂ ਦੱਸਣਾ ਚਾਹੁੰਦਾ ਨੇਕ ਧਾਲੀਵਾਲ ਜੀ ਹੁਣ ਵੀ ਕਹਿੰਦੇ ਆ ਕਿ ਇਹ ਰੀਅਲ ਸਟੇਟ ਦੇ ਖੇਤਰ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਤਾਂ ਬਣਦੀ ਆ ਕਿ ਤੁਹਾਨੂੰ ਸਹੀ ਡਾਇਰੈਕਸ਼ਨ ਦੇਣ, ਅਤੇ ਉਹ ਕਹਿੰਦੇ ਆ ਕਿ ਪਹਿਲਾਂ ਫੋਨ ਜ਼ਰੂਰ ਕਰ ਲੈਣਾ 416-567-8081 'ਤੇ, ਉਹ ਤੁਹਾਨੂੰ ਇੱਥੋਂ ਲੈ ਕੇ ਵਿੰਡਰ ਤੱਕ ਨਿਆਗਰਾ ਫਾਲ ਅਤੇ ਨੌਰਥ ਵਾਲੇ ਸ਼ਹਿਰਾਂ 'ਚ ਅਤੇ ਈਸਟ ਵਾਲੇ ਸ਼ਹਿਰਾਂ 'ਚ ਤੁਹਾਡੀ ਮਦਦ ਕਰ ਸਕਦੇ ਆ। ਅਤੇ ਇਸੇ ਤਰ੍ਹਾਂ ਹੀ ਮੈਂ ਵਰਕਰ ਯੂਨਾਈਟਡ ਯੂਨੀਅਨ ਬਾਰੇ ਦੱਸਣਾ ਚਾਹੂੰਗਾ ਕਿ ਉਹਨਾਂ ਨੇ ਕਿਹਾ ਕਿ ਜੇ ਹੈਲਪ ਦੀ ਲੋੜ ਹੋਵੇ ਤਾਂ ਉਹ ਖੁਦ ਵੀ ਤੁਹਾਡੀ ਯੂਨੀਅਨ ਬਣਾਉਣ ਨੂੰ ਤਿਆਰ ਨੇ, ਆਪਣੇ ਬੰਦੇ ਭੇਜ ਕੇ, ਅਤੇ ਉੱਦਾਂ ਜੇ ਤੁਸੀਂ ਉਹਨਾਂ ਤੋਂ ਮਦਦ ਲੈਣੀ ਚਾਹੋ ਤਾਂ ਤੁਹਾਨੂੰ ਕਈ ਵਾਰੀ ਬਿਨਾਂ ਯੂਨੀਅਨ ਬਣਾਉਣ ਤੋਂ ਵੀ ਕਈ ਵਾਰੀ ਫਾਇਦਾ ਹੋ ਜਾਂਦਾ। ਉਹਨਾਂ ਦਾ ਨੰਬਰ ਅੱਜ ਫੋਨ ਕਰ ਲਿਓ 416-510-0887, ਅਤੇ ਉਹ ਕਹਿੰਦੇ ਐਕਸਟੈਂਸ਼ਨ 360 ਦਵਾਉਣੀ ਨਾ ਪੈਣਾ, ਇਹਦੇ 'ਤੇ ਤੁਹਾਡਾ ਹਿੰਦੀ ਪੰਜਾਬੀ ਦਾ ਮਸਲਾ ਹੱਲ ਹੋ ਜਾਊਗਾ। ਅਤੇ ਇਸੇ ਤਰ੍ਹਾਂ GNG ਟਰੈਕਿੰਗ ਵਾਲਿਆਂ ਦੇ ਉਹਨਾਂ ਨੇ ਕਿਹਾ ਕਿ ਇਸ ਸਲਿਊਸ਼ਨ ਵਿੱਚ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ, ਅਤੇ ਸਾਨੂੰ ਫੋਨ ਕਰ ਲੈਣਾ 905-461-2525 905-461-2525 'ਤੇ ਫੋਨ ਕੀਤਾ ਜਾ ਸਕਦਾ GNG ਟਰੈਕਿੰਗ ਵਾਲਿਆਂ ਨੂੰ। ਅਤੇ ਜੋਗਿੰਦਰ ਸਿੰਘ ਬਾਜਵਾ ਜੀ ਉਹਨਾਂ ਨਾਲ ਜੇ ਕੋਈ ਗੱਲ ਕਰਨੀ ਹੋਵੇ ਤਾਂ ਉਹ ਕਹਿੰਦੇ ਕਿ ਮੈਂ 41 ਐਡੀਸਟੋਨ ਤੋਂ ਆਫਿਸ ਰਨ ਕਰਦਾ ਟੈਕਸੀ ਦਾ, ਜੇ ਕਿਸੇ ਮਦਦ ਦੀ ਲੋੜ ਹੋਵੇ ਤਾਂ ਮੈਂ ਕਰਨ ਤਿਆਰ ਹਾਂ, ਤੇ ਉਹਨਾਂ ਦਾ ਨੰਬਰ ਹੈ 416-741-6404 4167416906904 ਤੇ ਫੋਨ ਕੀਤਾ ਜਾ ਸਕਦਾ ਹੈ ਜਗਿੰਦਰ ਸਿੰਘ ਬਾਜਵਾ ਜੀ ਉਹਨਾਂ ਨੂੰ। ਮਨਜੀਤ ਸਿੰਘ ਮਾਂਗਟ ਲਾ ਆਫਿਸ, ਉਹ ਕਹਿੰਦੇ ਕਿ ਲੀਗਲ ਜੇ ਕੋਈ ਸਲਾਹ ਮਸ਼ਵਰਾ ਲੈਣਾ ਹੋਵੇ ਤਾਂ 1300 ਸਟੀਲਜ਼ ਐਵੀਨਿਊ ਬਰੈਂਪਟਨ ਵਿਖੇ ਉਹ ਉਹਨਾਂ ਦਾ ਆਫਿਸ ਦਿੱਤਾ ਅਤੇ ਉਹ ਤੁਹਾਡੀ ਮਦਦ ਕਰ ਸਕਦੇ। ਉਹਨਾਂ ਨੂੰ ਫੋਨ ਕਰ ਲਿਓ 905-456-8111 ਤੇ ਫੋਨ ਕੀਤਾ ਜਾ ਸਕਦਾ ਮਨਜੀਤ ਸਿੰਘ ਮਾਂਗਟ ਉਹਨਾਂ ਨੂੰ। ਅਤੇ ਇਦੋਂ ਬਾਅਦ ਮੈਂ
ਬਹੁਤ ਬਹੁਤ ਧੰਨਵਾਦ ਜੀ। ਇਮੀਗ੍ਰੇਸ਼ਨ ਸੰਬੰਧੀ ਜਿਹੜੇ ਲੀਗਲ ਸਰਵਿਸ ਦੇ ਨਾਲ ਨਾਲ ਇਮੀਗ੍ਰੇਸ਼ਨ ਸੰਬੰਧੀ ਸਰਵਿਸਿਜ਼ ਵੀ ਮਨਜੀਤ ਸਿੰਘ ਮਾਂਗਟ ਹੋਣੇ ਜਿਹੜੇ ਆ ਮਾਂਗਟ ਲਾ ਆਫਿਸ ਤੋਂ ਦਿੰਦੇ। ਬਿਰਜੂ ਹੁਣ ਦੀਆਂ ਖਬਰਾਂ ਬਿਲਕੁਲ ਰੈਡੀ ਆ ਜੀ, ਬਿਰਜੂ ਹੁਣ ਦੀਆਂ ਖਬਰਾਂ ਨਾਲ ਸਾਂਝ ਪਾਉਂਦੇ ਹਾਂ ਅਤੇ ਪ੍ਰੋਗਰਾਮ 2:57 ਤੱਕ ਤੁਹਾਡੇ ਨਾਲ ਆਵਾਜ਼ ਦੇ ਜ਼ਰੀਏ ਸਾਂਝ ਰਹੇਗੀ ਜੀ ਬਿਰਜੂ ਦੀਆਂ ਖਬਰਾਂ 'ਚ।
ਜਾਗਰ ਰੇਡੀਓ ਸੁਣਨ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗਰ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪਾਂਸਰ ਹੈ ਵਰਕਰ ਯੂਨਾਈਟਿਡ ਯੂਨੀਅਨ। ਯੂ ਨੀਡ ਯੂਨੀਅਨ ਐਟ ਯੂਅਰ ਵਰਕ ਪਲੇਸ, ਪਲੀਜ਼ ਕਾਲ 416-510-0887। ਰਿਟਸ ਫਰਨੀਚਰ ਸੇ ਰੋਹਿਤ, ਫੋਨ ਨੰਬਰ 9052327489। ਪੇਸ਼ ਹੈ ਕੋਰੋਨਾ ਮਹਾਮਾਰੀ ਪਰ ਰਿਪੋਰਟ। हेल्थ मिनिस्ट्री की ओर से जारी आज की रिपोर्ट के मुताबिक अब तक देश में कोरोना मरीजों की संख्या 53 लाख को पार कर चुकी है। महाराष्ट्र में कुल कोरोना मरीजों की संख्या 11,55,000 है। इसमें से एक्टिव केस 2,97,000 है, बाकी 8,57,000 मरीज क्योर हो चुके हैं। 6,12,000 मरीजों के साथ आंध्र प्रदेश दूसरे नंबर पर है। यहां एक्टिव मामले 81,000 हैं, जबकि 5,30,000 मरीज क्योर हो चुके हैं। 5,27,000 मरीजों के साथ तमिलनाडु तीसरे नंबर पर है। यहां एक्टिव केस 46,000 है। करीब करीब 4,81,000 मरीज क्योर हो चुके हैं और लगभग 5,00,000 मरीजों के साथ कर्नाटका चौथे नंबर पर है। यहां एक्टिव मामले 98,000 है, 4,00,000 मरीज क्योर हो चुके हैं। यानी अब तक पूरे देश में 43,00,000 मरीज कोरोना रिकवर हो चुके हैं। टोटल एक्टिव मामले 10,00,000 हैं। इसके साथ ही कोरोना से क्योर होने का रेट 79.68% है, जबकि फर्टिलिटी रेट 1.61% है। अब तक पूरे देश में 86,752 लोगों की मौत कोरोना से हो चुकी है। सबसे ज्यादा मौतें महाराष्ट्र में 32,216। मौत के मामले में तमिलनाडु दूसरे नंबर पर है, यहां का आंकड़ा है 8,751। तीसरे नंबर पर है कर्नाटक, यहां 7,922 लोगों की मौत हुई है। और चौथे नंबर पर है आंध्र प्रदेश, जहां 5,302 लोगों की कोरोना से मौत हो चुकी है। ये थी देश में कोरोना महामारी पर रिपोर्ट। पार्लियामेंट का मानसून सेशन चालू है। आज पार्लियामेंट ने किसी से संबंधित दो उन बिलों को पास कर दिया है जिनको लेकर देश भर में किसान इन बिलों का विरोध कर रहे हैं। आज राज्यसभा ने द फार्मर्स प्रोड्यूस ट्रेड एंड कॉमर्स प्रमोशन एंड फैसिलिटेशन बिल 2020, दूसरा बिल द फार्मर्स एम्पावरमेंट एंड प्रोटेक्शन एग्रीमेंट ऑन प्राइस एश्योरेंस एंड फार्म सर्विस बिल 2020 को पास कर दिया है। राज्यसभा के अंदर अपोजिशन के अमेंडमेंट को नहीं माना गया। अपोजिशन पार्टियों ने इन दोनों बिलों पर वोट किए जाने की मांग की, ऐसा उन्हें नहीं करने दिया गया। इस दौरान कांग्रेस, तृणमूल कांग्रेस, वामपंथी दलों और आम आदमी पार्टी के सदस्य सदन के बीच आकर इन बिलों का विरोध करते रहे, लेकिन उनकी नहीं सुनी गई। लोकसभा पहले ही इन दो बिलों को पास कर चुकी है। एक तरफा ताली बजाकर इन दोनों बिलों को पास करके कृषि मंत्री ने कहा कि किसानों के लिए यह एक ऐतिहासिक दिन है। आप जागरण रेडियो को सुन रहे हैं। जागरण रेडियो के इस कार्यक्रम के स्पॉन्सर हैं सुभाष जोशी लॉ फार्म से सुभाष जोशी। फोन नंबर 9053620111। ब्रैम्पटन क्रिमेटोरियम, फोन नंबर 9054582222।
ਦੱਸਣਾ ਚਾਹੂੰਗਾ ਜੀ ਅਮੋਲਕ ਸਿੱਧੂ ਹੋਣਾ ਬਾਰੇ। ਜਿਹੜੇ ਕਿ ਇੱਕ ਪ੍ਰੋਜੈਕਟ ਕਾਫੀ ਜਿਹੜੇ ਜੀ ਪ੍ਰੋਜੈਕਟ ਲੈ ਕੇ ਉਹ ਆਉਂਦੇ ਰਹਿੰਦੇ ਆ ਤੇ ਹੁਣ ਉਹ ਇੱਕ ਪ੍ਰੋਜੈਕਟ ਲੈ ਕੇ ਆਇਆ ਜੀ ਫ੍ਰੀ ਹੋਲਡ ਟਾਊਨ ਹਾਊਸ ਤੇ ਡਿਟੈਚ ਹੋਮ ਨੇ ਵੋਡ ਸਟਾਕ ਦੇ ਵਿੱਚ। ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤੁਸੀਂ ਉਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ 647-7108-6477-719-7008 ਦੇ ਉੱਤੇ ਕਾਲ ਕਰ ਸਕਦੇ ਹਾਂ ਜੀ। ਇਹ ਇੱਕ ਪਾਸੇ ਜਿਹੜਾ ਜੀ ਗੁਰਦੁਆਰਾ ਸਾਹਿਬ ਆ ਅਤੇ ਦੂਜੇ ਪਾਸੇ ਕਿੰਗਜ਼ਮੈਨ ਸਕੁਏਅਰ ਉਹ ਜਿਹੜੀ ਆ ਮਾਲ ਹੈਗੀ ਆ ਉਹ ਦੋਵਾਂ ਦੇ ਵਿਚਾਲੇ ਜਿਹੜੇ ਆ ਜੀ ਇਹ ਘਰ ਹੈਗੇ ਆ। ਕਲੋਜ਼ਿੰਗ ਤੁਹਾਨੂੰ ਮਿਲੂਗੀ ਇਹਨਾਂ ਘਰਾਂ ਦੀ 2024 ਤੱਕ। ਅਤੇ ਜੇ ਤੁਸੀਂ ਇਨਵੈਸਟਮੈਂਟ ਕਰਨ ਵਾਸਤੇ ਲੈ ਰਹੇ ਚਾਹੁੰਦੇ ਹਾਂ ਅਤੇ ਅਸਾਈਨਮੈਂਟ ਕਲੋਜ਼ ਚਾਹੀਦੀ ਆ ਤਾਂ $20,000 ਐਕਸਟਰਾ ਦੇ ਕੇ ਅਤੇ ਤੁਸੀਂ ਇਹਦੀ ਇਹਨਾਂ ਦੀ ਜਿਹੜੀ ਆ ਜੀ ਅਸਾਈਨਮੈਂਟ ਕਲੋਜ਼ ਵੀ ਜਿਹੜੀ ਲੈ ਸਕਦੇ ਹਾਂ। ਜਿਹੜੇ ਖਰਚੇ ਆ ਉਹ ਕੈਪਡ ਨੇ, ਅਪਲਾਈਂਸਿਸ ਜਿਹੜੇ ਆ ਉਹ ਸਾਰੇ ਜਿਹੜੇ ਆ ਇਨਕਲੂਡਿਡ ਆ ਅਤੇ ਭਾਅ ਸ਼ੁਰੂ ਹੁੰਦਾ ਜੀ 5,00,000 ਤੋਂ ਦੇ ਨੇੜੇ ਤੇੜੇ। ਉਹਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਜਿਹੜੀ ਆ ਜੀ ਇਹ ਕਾਲ ਕਰ ਲਿਓ ਅਮੋਲਕ ਸਿੱਧੂ ਹੋਣਾ ਨੂੰ 647-719-7008 647-719-7008। ਅਤੇ ਨਿਊਟੈਕ ਵਿੰਡੋਜ਼ ਐਂਡ ਡੋਰਸ ਵਾਲੇ ਜਿਹੜੇ ਆ ਜੀ ਉਹ ਮੂਵ ਹੋ ਕੇ ਆ ਗਏ ਨੇ ਬ੍ਰੈਂਪਟਨ ਦੇ ਵਿੱਚ। ਐਡਰੈਸ ਹੈਗਾ ਜੀ ਉਹਨਾਂ ਦਾ 2051 ਵਿਲੀਅਮਸ ਪਾਰਕਵੇ ਯੂਨਿਟ ਨੰਬਰ 15-16 ਬ੍ਰੈਂਪਟਨ 416-679-1360 ਜਾਂ 905-799-6969 'ਤੇ ਕਾਲ ਕਰ ਸਕਦੇ ਹਾਂ ਮਲਕੀਤ ਸੈਣੀ ਹੁਣ ਨਿਊਟੈਕ ਵਿੰਡੋਜ਼ ਐਂਡ ਡੋਰਸ ਤੋਂ। ਜੀ ਬੱਜੋ ਜੀ।
पार्लियामेंट ने कृषि अध्यादेशों से जुड़े बिलों को पास कर दिया है। वहीं किसान संगठन कृषि अध्यादेशों के खिलाफ आने वाले गुरुवार को पूरे पंजाब में हड़ताल करने जा रहे हैं। कई किसान संगठनों ने रेल रोको आंदोलन का आह्वान दिया है। किसान जत्थेबंदियों ने तीनों कृषि अध्यादेशों के खिलाफ 24 से लेकर 26 सितंबर तक रेल रोको आंदोलन चलाने का फैसला किया है। पंजाब और हरियाणा में किसानों के धरना प्रदर्शन को हर तरफ से पूरा सपोर्ट मिल रहा है। एनडीए से जुड़ी शिरोमणि अकाली दल भी अध्यादेश को किसान विरोधी बताते हुए सड़क पर उतर आई है। केंद्र सरकार में शिरोमणि अकाली दल की केंद्रीय मंत्री एवं सांसद हरसिमरत कौर बादल ने गुरुवार को मंत्रिमंडल से इस्तीफा दे दिया है। किसान सांसद हरसिमरत कौर बादल के गांव बादल रिहायश के बाहर मंगलवार से धरना दे रहे हैं। धरने में करीब 7 जिलों के किसान शामिल हैं। किसानों का कहना है कि अध्यादेश से मंडियां खत्म हो जाएंगी तो किसानों को एमएसपी यानी मिनिमम सपोर्ट प्राइस नहीं मिलेगा, जबकि वन नेशन वन एमएसपी होना चाहिए। साथ ही केंद्र सरकार की ओर पास किए गए खेती विधेयक के खिलाफ भारतीय किसान यूनियन सिद्धपुर भटिंडा डिस्ट्रिक्ट कलेक्टर के सामने धरना दे रही है। इस धरने को आज 18 दिन हो चुका है। किसानों का कहना है कि केंद्र सरकार इस वारंट को जारी करके किसानों को गुलामी की मौत मरने देना चाहती है। किसानों को गुलाम बनाने, उनको खत्म करने के लिए किसान विरोधी 3 अध्यादेश पास किए हैं। सरकार किसानों को प्राइवेट कंपनियों के मुलाजिम बनाने जा रही है, उनकी मेहनत का शोषण किया जाएगा। पंजाब के जलंधर जिला के कादिया में भारतीय किसान यूनियन एकता उग्राह की ओर से शनिवार को केंद्र सरकार की तरफ से जारी कृषि विधेयकों के विरोध में प्रधानमंत्री का पुतला फूंककर अपना गुस्सा प्रकट किया। पंजाब के नवांशहर में विभिन्न किसान संगठनों की ओर से 25 सितंबर के बंद के आह्वान के तहत गांव लंगड़ोया के पास नेशनल हाईवे बाईपास पर चक्का जाम करने का फैसला किया गया है। उधर हरियाणा में रोहतक जिले में बेरी अनाज मंडी में किसानों से जुड़े 3 अध्यादेशों को लेकर विरोध प्रदर्शन चौथे दिन जारी है। भारतीय किसान यूनियन व हरियाणा आढ़ती यूनियन धरना देकर प्रदर्शन कर रहे हैं। किसानों ने बताया कि जिन अधिकारियों व नेताओं के आदेश पर 10 सितंबर को किसानों और मजदूरों के संगठनों पर लाठी बरसाई गई, उन अधिकारियों के खिलाफ मुकदमे दर्ज किए जाएं और किसान विरोधी नीतियों को वापस लेने की उन्होंने मांग की। पानीपत में मिनी सेक्रेटरीट के पास ओवर ब्रिज के नीचे अध्यादेश के खिलाफ 5वें दिन शनिवार को भी धरना जारी रहा। धरने पर किसान और आढ़ती बैठे हैं। पानीपत जिला में 5 अनाज मंडियों में हड़ताल जारी है। जिला सिरसा के अंदर अध्यादेशों के विरोध में आढ़तियों का धरना प्रदर्शन दूसरे दिन भी जारी है। पूरे प्रदेश की अनाज मंडी बंद है, अन्य राज्यों से तालमेल जारी है। अनाज मंडी में यह धरना चल रहा है। इस दौरान हरियाणा स्टेट ट्रेडर एसोसिएशन ने कहा कि सरकार ने आढ़तियों व किसानों की मांगों को तुरंत नहीं माना तो पूरे स्टेट में कामकाज को ठप किया जाएगा। हरियाणा के अलग अलग जिलों में किसान इन कृषि बिलों के खिलाफ केंद्र सरकार को मेमोरेंडम सौंप रहे हैं। उधर राजस्थान में श्रीगंगानगर में किसान व्यापारी मजदूर एक होकर कल कलेक्ट्रेट का घेराव करने की घोषणा की है। रेलवे के प्राइवेटाइजेशन के खिलाफ ऑल इंडिया रेलवे मैन्स फेडरेशन के आह्वान पर 14 सितंबर से 19 सितंबर तक जागरूकता अभियान चलाया गया। इस कार्यक्रम के तहत रेलवे यूनियनों ने आम लोगों की कॉलोनियों में जाकर रेलवे के प्राइवेटाइजेशन से होने वाले नुकसान को बताया, लोगों को जागरूक किया। शनिवार को जागरूकता सप्ताह की समाप्ति पर देश के अलग अलग जगहों पर रेल वर्करों ने प्रोटेस्ट प्रोग्राम आयोजित किए, केंद्र सरकार के खिलाफ नारेबाजी की। राजस्थान के माउंट आबू रेलवे कॉलोनी में टॉर्च जुलूस निकाला गया। आबू रोड रेलवे स्टेशन कॉलोनी के मुख्य रास्तों से जुलूस निकाला गया। बिहार के सीतामढ़ी में ईस्ट रेलवे कर्मचारी यूनियन के मेंबरों ने रेलवे कैंपस में रेलवे के निजीकरण के विरोध में काला फीता बांधकर प्रोटेस्ट किया। रेलवे प्लेटफार्म से लेकर कैंपस तक सरकार विरोधी नारा लगाते हुए रैली निकाली। राजस्थान के कोटा में ऑल इंडिया रेलवे मैंस फेडरेशन एवं वेस्ट सेंट्रल रेलवे एम्प्लॉयज यूनियन की अगुवाई में कोटा, बूंदी, बारा, रामगंज, मंडी, सामगढ़ रेलवे स्टेशन पर यूनियन कार्यकर्ताओं ने जनसभा की। रेलवे के निजीकरण के खिलाफ कोटा रेलवे स्टेशन पर जनसभा की गई। केंद्र सरकार रेलगाड़ियां, रेलवे स्टेशन, रेलवे कर्मचारियों को कामों को एक एक करके प्राइवेट कर रही हैं। केंद्र सरकार द्वारा 151 पैसेंजर गाड़ियों को 109 रूटों पर प्राइवेट ऑपरेटर द्वारा चलाए जाने, रेलवे कल कारखानों का प्राइवेटाइजेशन करने, स्टेशनों को उद्योगपतियों को बेचने और कर्मचारियों के कामों को ठेकेदारों द्वारा कराए जाने से नाराज रेल वर्करों ने आम जनता को भी इस आंदोलन में शामिल करने का फैसला किया है। हरियाणा के रेवाड़ी में भी रेलवे के निजीकरण के विरोध में श्रमिक संगठनों ने प्रोटेस्ट किया। इस तरह पूरे देश में प्रोटेस्ट देखने को मिले। आप जागो रेडियो को सुन रहे हैं। अब आपसे अलविदा। अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए वर्कर यूनाइटेड यूनियन, रेट्स फर्नीचर, सुभाष जोशी ला फार्म एंड ब्रैम्पटन क्रिमेटोरियम को शुक्रिया।
ऑर्डर ऑर्डर मोजिन कसम खा, जो कुछ भी बोलेगा।
हर तरह की कानूनी सेवा ली आज ही संपर्क करो
सुभाष जोशी लॉ ऑफिस, बैरिस्टर, सोलिसिटर एंड नोटरी पब्लिक। सुभाष जोशी
हर तरह की लीगल सर्विसेज ली,
फैमिली लॉ, कॉर्पोरेट लॉ, इमिग्रेशन लॉ, लिटिगेशन या फिर कन्वेंसिंग ऑफ विल्स एंड पावर ऑफ अटॉर्नी ली। आज ही कॉन्टेक्ट करो सुभाष जोशी लॉ ऑफिस नू। आज ही पहुंचो सुभाष जोशी लॉ ऑफिस, 1530 ड्रू रोड, मिसिसागा, यूनिट नंबर 30। कॉल करो
संपर्क कर सकते हो 416-454-3031 कैनेडियन ग्लास विंडो लिमिटेड तो संगा तो जी।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स, पिछले लंबे समय तो 15 जैवलिन ड्राइव वुड ब्रिज विच सोमवंदा आ रहा सी, हुन खुल चुका है 16 इंटरमॉडल ड्राइव ब्रैम्पटन दे सीएन दे यार्ड दे बिल्कुल लागे। टॉप चॉइस इलेक्ट्रॉनिक्स फ्रिज स्टोव वाशर ड्राइव तो अलावा हर तरह के टेलीविजन अते फर्नीचर तुसी इत्थों खरीद सकदे हो। टॉप चॉइस इलेक्ट्रॉनिक्स 905-799-0045। टॉप चॉइस इलेक्ट्रॉनिक्स, सब तो सस्ता टॉप चॉइस।
ओ बस करो न्याणियों, ओ टप टप के तुसी फर्नीचर दियां लत्तां तोड़ देनियां।
डैडी जी असी खालसा फर्नीचर तो फर्नीचर खरीदिया है जेड़े 5 साल दी गारंटी दिंदे ने, इत्थों तक के फैब्रिक ते फोम दी चॉइस भी दिंदे ने। ए बच्चियां दे खेडन नाल नहीं टुटदा।
चंगे सालों साल खालसा फर्नीचर।
सॉलिड वुड फ्रेम दे नाल नाल वधिया क्वालिटी दी फोम, बेड्स, सोफा, डाइनिंग एंड फर्नीचर्स,
कस्टम मेड फर्नीचर दे नाल नाल ब्रांडेड फर्नीचर भी। सूपी क्वालिटी ते रेट नू कोई भी बीट नहीं कर सकदा। 1325 खालसा ड्राइव, मिसिसागा, मेन इंटरसेक्शन डिक्सी एंड डेरी। आज ही कॉल करो 905-565-9588।
सपना मरना आया,
ए तलख हकीकत है, पर सबना दी जिंदगी दा अंत यही है।
ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਿਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਇੰਦਰ ਜੀ ਸਿੰਘ ਵੱਲ ਨੂੰ 416-666-6655 ਤੇ ਕਾਲ ਕੀਤਾ ਜਾ ਸਕੇ।
ਓ ਹਾਂ ਬਾਈ, ਆ ਬੜੀ ਹਾਈਵੇ ਤੇ ਡੋਰ ਭੋਰੀ ਹੋਈ ਖੜੀ ਆ, ਕੀ ਗੱਲ ਆ?
ਆ ਐਕਸੀਡੈਂਟ ਹੋ ਗਿਆ ਕਾਰ ਦਾ, ਟੋ ਟਰੱਕ ਆਇਆ ਨੂੰ ਫੋਨ ਕਰ ਲੱਗੀਆਂ।
ਓ ਟੋ ਟਰੱਕ ਛੱਡ, ਮੈਂ ਸਿੱਧਾ ਕਰਦਾ ਸਕਾਈਡੋ ਆਟੋ ਐਂਡ ਬੋਡੀ ਸੈਂਟਰ ਵਾਲਿਆਂ ਨੂੰ, ਨਾਲੇ ਮੈਂ ਟਰੱਕ ਦਾ ਬੋਡੀ ਵਰਕ ਵੀ ਕਰਾਉਣ ਜਾਣਾ ਉੱਥੇ।
ਆਹੋ, ਮੈਂ ਸੁਣਿਆ ਸਕਾਈਡੋ ਵਾਲੇ ਸਾਰੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰ ਦਿਆ, ਨਾਲ ਹੀ ਹੁਣ ਮੇਰੀ ਕਾਰ ਦਾ ਮਿਸ਼ਨ ਟੈਸਟ ਕਰਾ ਦਿਓ, ਨਾ ਨਵੇਂ ਟਾਇਰ ਪਵਾ ਦਿਓ, ਉਧਰੋਂ ਬਿਊਟੀ ਪਾਰਲਰ ਜਾਣਾ, ਉਧਰੋਂ ਕਾਰ ਦਾ ਪੰਗਾ, ਆ ਛੇਤੀ ਕਰੋ ਸਕਾਈਡੋ ਵਾਲਿਆਂ ਨੂੰ ਫੋਨ ਕਰੋ 905-874-9878।
ਬਾਈ, ਘਰ ਵਾਲੀ ਬਿਊਟੀ ਪਾਰਲਰ ਤੋਂ ਨਿਕਲੀ ਹੋਵੇ ਤੇ ਕਾਰ ਸਕਾਈਡੋ ਤੋਂ, ਸੋਨੇ ਦੇ ਸੁਹਾਗੇ ਵਾਲੀ ਗੱਲ ਹੁੰਦੀ ਜੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਉਰੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-31। ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਜੀ, ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ 416-663-4800-8655 ਤੇ ਕਰ ਸਕਦੇ ਹੋ। ਸਾਨੂੰ ਦੋ ਛੁੱਟੀਆਂ, ਇੱਕ ਬੜੀ ਵਧੀਆ ਜਿਹੜੀ ਆ ਗੁਰਦਾਸ ਸੰਧੂ ਹੋਣਾ ਦੀ ਕਵਿਤਾ ਦੇ ਨਾਲ ਸਾਂਝ ਪਵਾ ਕੇ ਤੇ ਤੁਹਾਡੇ ਤੋਂ ਲੈਣਾ ਛੁੱਟੀ। ਸਤਿ ਸ੍ਰੀ ਅਕਾਲ ਜੀ।
ਵੋਟਾਂ ਪਾ ਕੇ ਜਿਹੜੇ ਨੇ ਬਿਠਾਏ ਸਿਰਾਂ ਤੇ, ਜੱਦੀ ਪੁਸ਼ਤੀ ਹੀ ਤਾਜ ਲਾਏ ਸਿਰਾਂ ਤੇ, ਸੇਵਾਦਾਰ ਨਾਂ ਦੇ ਕਮੀਨੇ ਕਿਸੇ ਥਾਂ ਦੇ, ਸਾਡੀਆਂ ਰਗਾਂ ਤੇ ਦਾਤੀ ਧਰੀ ਜਾਂਦੇ ਨੇ, ਓਏ ਅੰਨ ਨੂੰ ਉਗਾਉਣ ਵਾਲੇ, ਲੋਕਾਂ ਨੂੰ ਰਜਾਉਣ ਵਾਲੇ ਦੇ ਵਿਰੁੱਧ ਸਾਜ਼ਿਸ਼ਾਂ ਹੀ ਕਰੀ ਜਾਂਦੇ ਨੇ। ਵੋਟਾਂ ਸਾਡੇ ਕੋਲੋਂ ਲੈ ਕੇ ਦਿੱਲੀ ਦੇ ਤਖ਼ਤ ਬਹਿ ਕੇ, ਭਾਈਓ ਔਰ ਬਹਿਨੋ ਕਹਿ ਕੇ ਕੀ ਬੋਲੀ ਜਾਂਦਾ ਏ, ਓਏ ਅੱਛੇ ਦਿਨਾਂ ਵਾਲੇ ਪੱਤੇ ਖੋਲੀ ਜਾਂਦਾ ਏ, ਫਿਰ ਇਹ ਜਾਕਟ ਜੀ ਪਾਈ ਲੱਗੇ ਹੋ ਗਿਆ ਸ਼ੁਦਾਈ, ਉਹੀ ਫੁੱਲਾਂ ਵਾਲਾ ਭਾਈ ਫੁੱਲ ਤੋਲੀ ਜਾਂਦਾ ਏ, ਲੈ ਲਓ ਫੁੱਲਾਂ ਵਾਲਾ ਭਾਈ ਫੁੱਲ ਤੋਲੀ ਜਾਂਦਾ ਏ। ਡੁੱਬ ਗਈ ਕਿਸਾਨੀ ਸਾਡੀ, ਰੁੜ ਗਈ ਜਵਾਨੀ ਸਾਡੀ, ਸੰਸਦ ਵਿੱਚ ਕਿਉਂ ਨੀ ਜ਼ਿਕਰ ਹੋਇਆ, ਇਹਨਾਂ ਨੂੰ ਵਜ਼ੀਰੀਆਂ ਦਾ, ਸ਼ੋਹਰਤਾਂ ਅਮੀਰੀਆਂ ਦਾ, ਓਏ ਸਾਨੂੰ ਸਾਡੀ ਜੀਰੀਆਂ ਦਾ ਫਿਕਰ ਹੋਇਆ, ਪਹਿਲਾਂ ਕਿਹੜਾ ਘੱਟ ਇੱਕ ਹੋਰ ਲਾ ਤਾਂ ਫੱਟ, ਮਿੱਟੀ ਰੋਲਣ ਲਈ ਜੱਟ ਮਾਰੂ ਨੀਤੀ ਜੋੜਤੀ, ਓਏ ਮੁੱਲ ਨਹੀਂਓ ਤੋੜਿਆ ਕਮਰ ਤੋੜਤੀ, ਮੁੱਲ ਨਹੀਂਓ ਤੋੜਿਆ ਕਮਰ ਤੋੜਤੀ, ਦਿੱਲੀ ਭਾਵੇਂ ਦੂਰ ਰੱਖੇ ਬਹੁਤਾ ਮਗਰੂਰ, ਪਰ ਝੁਕੂਗੀ ਜ਼ਰੂਰ ਅਸੀਂ ਖੜੇ ਰਹੇ ਤਾਂ, ਮੁੱਲ ਧਰਨੇ ਦਾ ਪੈਜੂ ਕਿਲਾ ਜ਼ੁਲਮ ਦਾ ਢਹਿਜੂ, ਅੰਨਦਾਤਾ ਜਿਉਂਦਾ ਰਹਿ ਜੂ ਅਸੀਂ ਅੜੇ ਰਹੇ ਤਾਂ, ਓਏ ਝੰਡੇ ਜੇ ਬਗਾਵਤਾਂ ਦੇ ਹੁਣ ਨਾ ਫੜੇ ਤਾਂ ਫਿਰ ਕਦੋਂ ਫੜਾਂਗੇ, ਮਾਰੂ ਨੇ ਸਕੀਮਾਂ ਸਾਥੋਂ ਖੋਲਗੇ ਜ਼ਮੀਨਾਂ, ਅਸੀਂ ਹੁਣ ਨਾ ਲੜੇ ਤਾਂ ਫਿਰ ਕਦੋਂ ਲੜਾਂਗੇ, ਅਸੀਂ ਹੁਣ ਨਾ ਲੜੇ ਤਾਂ ਫਿਰ ਕਦੋਂ ਲੜਾਂਗੇ। ਸੋ ਇਹਨਾਂ ਹਾਲਾਤਾਂ ਵਾਲੀ ਸੰਬੰਧਤ ਇੱਕ ਗੀਤ ਸੁਣ ਕੇ ਜਰਾ।
ਉਹ ਪੈਲੀ ਲੈ ਕੇ ਠੇਕੇ ਤੇ, ਜੱਟ ਨੇ ਲਾਇਆ 11-21, ਉੱਤੋਂ ਭਾ ਨਾ ਮਿਲਿਆ ਜੀ, ਲੱਗਦਾ ਫਸ ਗਈ ਜਾਣ ਕਿੜਕੀ, ਲਾਂਬੂ ਲਾ ਕੇ ਸਦਰਾਂ ਨੂੰ, ਲਾਂਬੂ ਲਾ ਕੇ ਸਦਰਾਂ ਨੂੰ, ਵਗਦਾ ਅੱਖੀਆਂ ਵਿੱਚੋਂ ਪਾਣੀ, ਠੁੱਡੇ ਵੱਜਦੇ ਫਸਲਾਂ ਨੂੰ, ਰੋਦੀ ਮੰਡੀਆਂ ਵਿੱਚ ਕਿਰਸਾਨੀ, ਠੁੱਡੇ ਵੱਜਦੇ ਫਸਲਾਂ ਨੂੰ, ਰੋਦੀ ਮੰਡੀਆਂ ਵਿੱਚ ਕਿਰਸਾਨੀ, ਉੱਤੋਂ ਡਾਂਗਾਂ ਪੁਰਸਦੀਆਂ ਸਾਨੂੰ, ਲੋਹੜੇ ਪੈ ਗਏ ਧਰਨੇ, ਆਪਣੇ ਹੱਕ ਲੈਣ ਲਈ ਕਿੰਨੇ ਪੈਣ ਤਸੀਹੇ ਜਰਨੇ, ਆਪਣੇ ਹੱਕ ਲੈਣ ਲਈ ਕਿੰਨੇ ਪੈਣ ਤਸੀਹੇ ਜਰਨੇ, ਹੁਣ ਡਰਨਾ ਦਰਨਾ ਨਹੀਂ, ਹੁਣ ਡਰਨਾ ਦਬਣਾ ਨਹੀਂ, ਸਹਿਣੀ ਪੈ ਜੇ ਲੱਖ ਪਰੇਸ਼ਾਨੀ, ਠੁੱਡੇ ਵੱਜਦੇ ਫਸਲਾਂ ਨੂੰ, ਰੋਦੀ ਮੰਡੀਆਂ ਵਿੱਚ ਕਰਸਾਨੀ, ਮਰਦੇ ਕਰਸਾਨ ਦੀਆਂ ਹੁਣ ਸੁਣਦਾ ਏ ਕੋਈ ਹੁੱਕਾਂ, ਸਾਨੂੰ ਕਿਤੇ ਅੱਕਿਆਂ ਨੂੰ ਬੀਜਣੀਆਂ ਪੈ ਲਾ ਜਾਣ ਬੰਦੂਕਾਂ ਸਾਨੂੰ ਕਿਤੇ ਅੱਕਿਆਂ ਨੂੰ ਬੀਜਣੀਆਂ ਪਹਿਲਾਂ ਜਾਣ ਬੰਦੂਕਾਂ ਵੇਖੀ ਗੁਰਦਾਸਿਆਂ ਉਹ ਵੇਖੀ ਗੁਰਦਾਸਿਆਂ ਓਏ ਕਿਧਰੇ ਭੜਕ ਨਾ ਜਾਏ ਜਵਾਨੀ ਠੁੱਡੇ ਵੱਜਦੇ ਫਸਲਾਂ ਨੂੰ ਰੋਦੀ ਮੰਡੀਆਂ ਵਿੱਚ ਕਰਸਾਨੀ ਠੁੱਡੇ ਵੱਜਦੇ ਫਸਲਾਂ ਨੂੰ ਰੋਦੀ ਮੰਡੀਆਂ ਵਿੱਚ ਕਰਸਾਨੀ
ਸੋ ਬਹੁਤ
You are listening to WTOR 770 AM, Youngstown, Toronto. The views expressed on the preceding